आण मिलावे, आण मिलावे। आण मिलावे, आण मिलावे। मेरा प्रीतम प्यारा कोई आण मिलावे, मेरा प्रीतम प्यारा कोई आण मिलावे। आण मिलावे, आण मिलावे, आण मिलावे, आण मिलावे, आण
मिलावे,
आण मिलावे। मेरा प्रीतम प्यारा कोई आण मिलावे, पे आप बेचाई,
इस पे आप
बेचाई, इस पे आप बेचाई। दर्शन हरे देखण के ताई, हर देखण के ताई जपो।
दर्शन हरे देखण के ताई, हर देखण के ताई।
दर्शन हरे देखण के ताई, हर देखण के ताई। कृपा करे ता सतगुर मेले, कृपा करे ता
सतगुर मेले,
कृपा करे ता सतगुर मेले, इस पे आप बेचाए। आण मिलावे, आण मिलावे,
आण मिलावे, आण मिलावे,
आण मिलावे, आण मिलावे,
आण मिलावे,
तुझे आराधे दुख भी तुझे ते आई
जपो
जे सुख देता तुझे आराधे दुख भी तुझे आई जे पुख देता इत ही राजा दुख विच सुख मनाई जे पुख देता इत ही राजा दुख विच सुख मनाई तन मन काट काट सब अर्पी तन मन काट काट सब अर्पी विच अग्नि आप जलाई तिस पे आप बिछाई हाँ तिस पे आप बिछाई इस पे आप बिछाए
बहुत तरला
आण मिलावे आण मिलावे
आण मिलावे आण मिलावे
आण मिलावे आण मिलावे गरीब टे पाया द्वारे नानक गरीब टे पाया द्वारे हर मेल ले ओ वड़े आई तिस पे आप बिछाई हाँ तिस पे आप बिछाई पे आप बिछाए आण मिलावे आण मिलावे आण
मिलावे आण मिलावे
आण मिलावे आण मिलावे
आण मिलावे
ओ
दरमान दे ठांडे दरबार तुझ बिन सूरत करे को मेरी तुझ बिन सूरत करे को मेरी दर्शन दीजे खोल की वा ओ दर्शन दीजे खोल की वाड़ दर्शन दीजे खोल की वाड़
दर्शन दीजे खोल की वाड़ दर्शन दीजे खोल की वाड़
दर्शन दीजे खोल की वाड़ दर्शन दीजे खोल की वाड़
दर्शन दीजे खोल की वाड़ दर्शन दीजे खोल की वाड़
तुझ बिन सूरत करे को मेरी तेरा पांग खलड़ी मेरा चीत मैं दीवाना भया अतीत कर का सा दर्शन की भूख दर्शन की भूख ओ दर्शन की भूख दर्शन की भूख दर्शन दर्शन की भूख मैं दर मांगो नीता नीत कोई आण मिलावे
वाहे गुरु
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 कोई आण मिलावे कोई आण मिलावे मत मू सजण आवे को आण मिलावे अज को आण मिलावे हा आण मिलावे को
एक बारी बड़े प्यार दे नाल सारी संगत करो रसना पवित्र आखो सतनाम शायद ही इत्थे कोई एहो जिहा प्रेमी भी बैठा होवे जिन्हों इस गल की सोझी होवे ना कि यह मनुष्या जन्म मैनू मिलया क्या है शायद ही कोई हो नहीं तो सब नू पता है मनुष्या जन्म क्यों मिलया सानू भई प्राप्त मानुख दे होरिया गोबिंद मिलन की ए तेरी मरिया अवर काज तेरे किते ना काम मिल साध संगत भज केवल ये काम करन दे लई मिले अपने प्रीतम दे मिलाप दे लई प्यारे ਉਹ ਵੱਡਿਆਂ ਭਾਗਾਂ ਵਾਲਾ ਜਿਹਨੂੰ ਇਹ ਸੋਝੀ ਆ ਗਈ ਹੈ ਮਨੁੱਖਾ ਜਨਮ ਆਪਣੇ ਪ੍ਰੀਤਮ ਦੇ ਮਿਲਾਪ ਲਈ ਮਿਲਿਆ ਅਤੇ ਉਹ ਉਸ ਤੋਂ ਵੀ ਵੱਡਿਆਂ ਭਾਗਾਂ ਵਾਲਾ ਜਿਹੜਾ ਇਹ ਗਿਆਨ ਹੋਣ ਤੋਂ ਬਾਅਦ ਕਿ ਇਹ ਜਨਮ ਮੈਨੂੰ ਆਪਣੇ ਮੁਰਸ਼ਦ ਆਪਣੇ ਗੁਰੂ ਨਾਨਕ ਆਪਣੇ ਪ੍ਰੀਤਮ ਦੇ ਮਿਲਾਪ ਲਈ ਮਿਲਿਆ ਚੁੱਪ ਹੋ ਕੇ ਨਹੀਂ ਬੈਠਿਆ ਫਿਰ ਪ੍ਰੀਤਮ ਨੂੰ ਮਿਲਣ ਦੀਆਂ ਜੁਗਤੀਆਂ ਅਪਣਾਈਆਂ ਹੱਥ ਸਤਨਾਮ
ਸ੍ਰੀ ਵਾਹਿਗੁਰੂ
ਤੇਰਾ ਢੰਗ ਵਰਤਾਂ ਕਿ ਮੇਰੇ ਪਾਤਸ਼ਾਹ ਤੇਰੀ ਨੇੜਤਾ ਹੋ ਜੇ ਮੈਨੂੰ ਨੇੜਤਾ ਉਹ ਉਸ ਤੋਂ ਵੀ ਵੱਡਿਆਂ ਭਾਗਾਂ ਵਾਲਾ ਪਿਆਰੇ ਉਸ ਤੋਂ ਵੀ ਵੱਡਿਆਂ ਭਾਗਾਂ ਵਾਲਾ ਜਿਹੜਾ ਫਿਰ ਚੁੱਪ ਚਾਪ ਨਹੀਂ ਬੈਠਿਆ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਿਆ ਆਪਣੇ ਪ੍ਰੀਤਮ ਦੇ ਮਿਲਾਪ ਦੇ ਲਈ ਤਰਸਦਾ ਕਿ ਕਿਹੜਾ ਢੰਗ ਅਪਣਾਵਾਂ ਜਿਹਦੇ ਨਾਲ ਮਿਲਾਪ ਹੋ ਜਾਵੇ ਕਿਹੜੀ ਜੁਗਤੀ ਅਪਣਾਵਾਂ ਅੱਜ ਜਿੰਨੀ ਸੰਗਤ ਬੈਠੀ ਹੋ ਅੱਜ ਦੇ ਦੀਵਾਨ 'ਚ ਸਤਿਗੁਰੂ ਸੇਵਾ ਲਵੇ ਕਿ ਜੇ ਚਾਹੁੰਦੇ ਹੋ ਕਿਉਂਕਿ ਸ਼ਬਦ ਅੱਜ ਪੜ੍ਹਨੇ ਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਵਿੱਚ ਆਈ ਅੱਜ ਸਤਿਗੁਰੂ ਸੇਵਾ ਲੈਣ ਜੇ ਚਾਹੁੰਦੇ ਹੋ ਆਪਣੇ ਪ੍ਰੀਤਮ ਗੁਰੂ ਨਾਨਕ ਨੂੰ ਮਿਲਣਾ ਤੇ ਉਹ ਕਿਹੜੀਆਂ ਜੁਗਤੀਆਂ ਨੇ ਜਿਨ੍ਹਾਂ ਨੂੰ ਅਪਣਾਈਏ ਤੇ ਮੇਰਾ ਸਤਿਗੁਰੂ ਮਿਲਦਾ ਉਹ ਜੁਗਤੀਆਂ ਦੀ ਸੇਵਾ ਸਤਿਗੁਰੂ ਮੇਰਾ ਲਵੇ ਪੰਜ ਜੁਗਤੀਆਂ ਨੇ ਉਦਾਂ ਹੁਣ ਦੇ ਦੀਵਾਨ 'ਚ ਇੱਕ ਹੋ ਗਈ ਦੋ ਹੋ ਗਈਆਂ ਜਿਵੇਂ ਵੀ ਸਤਿਗੁਰੂ ਸੇਵਾ ਲਵੇ ਬਾਕੀ ਕੱਲ੍ਹ ਅਤੇ ਇਸੇ ਤਰ੍ਹਾਂ ਟਿਕਾਓ 'ਚ ਸਾਰੀ ਸੰਗਤ ਕਿਰਪਾ ਕਰਿਓ ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ ਉਸ ਤੋਂ ਬਾਅਦ ਪਹਿਲੀ ਜੁਗਤੀ ਦੀ ਸੇਵਾ ਲਵੇ ਮੇਰਾ ਸਤਿਗੁਰੂ ਕਿ ਪਹਿਲੀ ਜੁਗਤੀ ਕਿਹੜੀ ਹੈ ਗੁਰੂ ਨਾਨਕ ਨੂੰ ਮਿਲਣ ਦੀ ਇੱਕ ਵਾਰੀ ਸਾਰੀ ਸੰਗਤ 'ਤੇ ਗੂੰਜਵੀਂ ਆਵਾਜ਼ 'ਚ ਪੰਕਤੀਆਂ ਪੜ੍ਹਿਓ ਕਹੋ ਸਾਰੇ ਆਣ ਮਿਲਾਵੇ ਆਣ ਮਿਲਾਵੇ ਆਪਣੇ ਪ੍ਰੀਤਮ ਨੂੰ ਮਿਲਣਾ ਅਤੇ ਮਿਲਾਪ ਦੀ ਪਹਿਲੀ ਜੁਗਤੀ ਜੇ ਹੈ ਦਵਾਈ ਭਾਵੇਂ ਕੌੜੀ ਹੈ ਥੋੜ੍ਹੀ ਕੌੜੀ ਹੈ ਔਖੀ ਹੈ ਜੁਗਤੀ ਪਰ ਡਾਕਟਰ ਕੋਲ ਜਾਓ ਨਾ ਕੋਈ ਬਿਮਾਰੀ ਹੋਵੇ ਡਾਕਟਰ ਕੋਲ ਜਾਓ ਅਤੇ ਕਈ ਵਾਰੀ ਦਵਾਈ ਦਿੰਦਾ ਲੱਗਦੀ ਕੌੜੀ ਹੈ ਇੱਥੋਂ ਤੱਕ ਵੀ ਕਈ ਵਾਰੀ ਕਰ ਦਿੰਦਾ ਜੇ ਰੋਗ ਵਧਿਆ ਹੋਵੇ ਟੀਕਾ ਵੀ ਲਾਉਂਦਾ ਸਤਨਾਮ
ਸ੍ਰੀ ਵਾਹਿਗੁਰੂ
ਉਹ ਉਸ ਵੇਲੇ ਤੇ ਥੋੜੀ ਬਹੁਤ ਦਰਦ ਮਹਿਸੂਸ ਹੁੰਦੀ ਏ, ਪਰ ਉਹ ਜਦੋਂ ਦਵਾਈ ਅੰਦਰ ਜਾਂਦੀ ਹੈ ਪਿਆਰੇ, ਉਹ ਭਾਵੇਂ ਖਾਣ 'ਚ ਲੱਗਦੀ ਕੌੜੀ ਹੈ ਟੀਕਾ, ਭਾਵੇਂ ਲੱਗਣ ਵੇਲੇ ਦਰਦ ਕਰਦਾ, ਪਰ ਬਾਅਦ 'ਚੋਂ ਆਰਾਮ ਵੀ ਦਿੰਦਾ, ਹੱਥ ਸਤਨਾਮ ਆਰਾਮ ਵੀ ਦਿੰਦਾ ਆਰਾਮ। ਇਹ ਪਹਿਲੀ ਜੁਗਤੀ ਜੋ ਹੈ ਹੈ ਭਾਵੇਂ ਕੌੜੀ ਦਵਾਈ ਹੈ, ਥੋੜ੍ਹੀ ਔਖੀ ਹੈ, ਪਰ ਜੇ ਕਿਤੇ ਇਹ ਵੱਸ ਜਾਵੇ ਜੀਵਨ ਦੇ ਵਿੱਚ ਤੇ ਆਨੰਦ ਹੀ ਕੁਝ ਹੋ ਰਿਹਾ। ਆਪਣੇ ਪ੍ਰੀਤਮ ਨੂੰ ਮਿਲਣ ਦੀ ਪਿਆਰਿਓ ਪਹਿਲੀ ਜੁਗਤੀ, ਜੇ ਆਪਣੀ ਮੌਤ ਨੂੰ ਚੇਤੇ ਰੱਖਣਾ, ਮੌਤ ਨੂੰ ਚੇਤੇ ਰੱਖਣਾ। ਕਈ ਘਬਰਾ ਜਾਂਦੇ ਨੇ ਗੱਲ ਸੁਣਦੇ, ਮੌਤ ਨੂੰ ਚੇਤੇ ਰੱਖਣਾ। ਹਾਂ ਭਾਈ, ਇਹ ਪਹਿਲੀ ਜੁਗਤੀ, ਜੇ ਚਾਹੁੰਦੇ ਹੋ ਆਪਣੇ ਪ੍ਰੀਤਮ ਨੂੰ ਮਿਲਣਾ ਤੇ ਪਹਿਲੀ ਜੁਗਤੀ ਮੌਤ ਨੂੰ ਚੇਤੇ ਰੱਖਣਾ, ਮੌਤ ਨੂੰ ਕਦੀ ਧਿਆਨ ਦੇਣਾ। ਜਿੰਨੀ ਸੰਗਤ ਬੈਠੀ ਹੋ, ਜਿਸ ਬੰਦੇ ਨੂੰ ਆਪਣੀ ਮੌਤ ਚੇਤੇ ਹੈ ਉਹ ਕਦੀ ਬਹੁਤੇ ਝੂਠ ਨਹੀਂ ਬੋਲੇਗਾ, ਹੱਕ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕਿਸੇ ਨਾਲ ਈਰਖਾ ਨਹੀਂ ਕਰੇਗਾ, ਉਹ ਕਦੀ ਕਿਸੇ ਨਾਲ ਦਵੈਸ਼ ਨਹੀਂ ਕਰੇਗਾ ਜਿਹਨੂੰ ਆਪਣੀ ਮੌਤ ਚੇਤੇ ਹੈ। ਹਮੇਸ਼ਾ ਹਰ ਇੱਕ ਨਾਲ ਮਿੱਠਾ ਬੋਲੇਗਾ, ਹੱਕ ਸਤਨਾਮ
ਸ੍ਰੀ ਵਾਹਿਗੁਰੂ।
ਜਿਹਨੂੰ ਆਪਣੀ ਮੌਤ ਚੇਤੇ ਹੈ ਉਹਦੇ ਜੀਵਨ 'ਚ ਇਹ ਗੱਲ ਵੱਸ ਜਾਏਗੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਉਹ ਜਿਹਨੂੰ ਪਿਆਰੇ ਆਪਣੀ ਮੌਤ ਚੇਤੇ ਹੈ ਉਹਦੇ ਜੀਵਨ 'ਚ ਇਹ ਵੀ ਗੱਲ ਵੱਸ ਜਾਏਗੀ ਕਿ ਮਾਣ ਵਡਿਆਈ ਲੈਣ ਦੀ ਚੀਜ਼ ਨਹੀਂ, ਮਾਣ ਦੂਜੇ ਨੂੰ ਦੇਣ ਦੀ ਚੀਜ਼ ਹੈ। ਹੱਕ ਸਤਨਾਮ ਹੈ, ਨਹੀਂ ਤਾਂ ਗੁੱਸਾ ਨਾ ਕਰਿਓ। ਉਹ ਜਿੰਨੀ ਸੰਗਤ ਬੈਠੀ ਹੋ, ਕਈ ਵਾਰੀ ਪਿਆਰੇ ਹੋ ਕਿਤੇ ਸਾਡੀ ਸੇਵਾ ਦੇ ਬਦਲੇ ਗੁਰਦੁਆਰੇ 'ਚ ਸਾਡਾ ਕਿਤੇ ਨਾਮ ਅਨਾਊਂਸ ਨਾ ਹੋਵੇ ਜਾਂ ਕਿਤੇ ਸੰਗਤ 'ਚ ਸਰੋਪਾ ਨਾ ਮਿਲੇ ਤੇ ਉਸ ਸਰੋਪੇ ਤੋਂ ਕਈ ਝਗੜੇ ਖੜੇ ਹੋ ਜਾਂਦੇ ਨੇ, ਵਡਿਆਈ ਨਹੀਂ ਮੈਨੂੰ ਦਿੱਤੀ, ਹੱਕ ਸਤਨਾਮ ਹੈ। ਪਰ ਜਿਹਨੂੰ ਮੌਤ ਚੇਤੇ ਉਹ ਫਿਰ ਉਹਦੀ ਇਹ ਅੱਖ ਖੁੱਲ ਜਾਂਦੀ ਹੈ ਕਿ ਮਾਣ ਲੈਣ ਦੀ ਚੀਜ਼ ਨਹੀਂ, ਮਾਣ ਦੂਜੇ ਨੂੰ ਦੇਣ ਦੀ ਚੀਜ਼ ਹੈ। ਹੱਕ ਸਤਨਾਮ
ਹੈ,
ਪਿਆਰੇ ਦੂਜੇ ਨੂੰ ਦੇਣ ਦੀ ਚੀਜ਼ ਹੈ ਮਾਣ। ਜਿਹਨੂੰ ਆਪਣੀ ਮੌਤ ਚੇਤੇ ਹੈ ਉਹ ਆਪਣੇ ਘਰ ਨੂੰ ਨਹੀਂ ਬਹੁਤਾ ਭਰੇਗਾ, ਜਦੋਂ ਕਿਸੇ ਦੂਜੇ ਨੂੰ ਉਹਦੇ ਕੋਲੋਂ ਖੁਸ਼ੀ ਜਾਂ ਲਾਭ ਹੋਏਗਾ ਤੇ ਉਹਦੇ ਅੰਦਰ ਹੋਰ ਪ੍ਰਸੰਨਤਾ ਆਏਗੀ, ਸ਼ੁਕਰ ਹੈ ਮੇਰੇ ਹੱਥੋਂ ਕਿਸੇ ਦਾ ਸਬਰ ਗਿਆ। ਔਰ ਇੱਕ ਬੇਨਤੀ, ਜੇ ਧਿਆਨ ਦੇਣਾ ਜਿਹਨੂੰ ਮੌਤ ਚੇਤੇ ਗੱਲਾਂ ਉਹਦੇ 'ਚ ਐਟੋਮੈਟਿਕ ਆ ਜਾਣਗੀਆਂ, ਐਟੋਮੈਟਿਕ। ਜਿਸ ਬੰਦੇ ਨੂੰ ਆਪਣੀ ਮੌਤ ਚੇਤੇ ਹੈ, ਵੇਖੋ ਇੱਕ ਕੰਮ ਚੇਤੇ ਰੱਖਿਆ ਤੇ ਕਿੰਨੇ ਗੁਣ ਪ੍ਰਵੇਸ਼ ਕਰ ਰਹੇ ਨੇ, ਧਿਆਨ ਦੇਣਾ। ਜਿਸ ਕਿਸੇ ਨੂੰ ਵੀ ਆਪਣੀ ਮੌਤ ਚੇਤੇ ਹੈ ਉਹ ਬੰਦਾ ਆਪਣੇ ਹਰ ਕਦਮ ਨੂੰ ਪੁੱਟਣ ਦੇ ਵਿੱਚ ਸੁਚੇਤ ਹੋ ਜਾਏਗਾ ਕਿ ਜਿਹੜਾ ਅੱਜ ਮੈਂ ਬੀਜ ਬੀਜ ਰਿਹਾ, ਕਰਮ ਕਰ ਰਿਹਾ, ਕੱਲ੍ਹ ਨੂੰ ਇਹ ਬੀਜ ਦਾ ਫਲ ਮੈਨੂੰ ਵੱਢਣਾ ਵੀ ਪੈਣਾ। ਹੱਕ ਸਤਨਾਮ
ਹੈ।
ਹਰ ਕਰਮ ਬੀਜਣ ਵੇਲੇ ਸਾਵਧਾਨੀ ਵਰਤੇਗਾ, ਧਿਆਨ ਦੇਣਾ, ਕਿਉਂਕਿ ਇਹ ਸਾਨੂੰ ਫੁੱਲ ਛੂਟ, ਖੁੱਲ੍ਹੀ ਛੁੱਟੀ ਹੈ ਪਿਤਾ ਵੱਲੋਂ, ਨਿਰੰਕਾਰ ਵੱਲੋਂ। ਕਿ ਆ ਜਿਵੇਂ ਕਿਸਾਨ ਹੋਵੇ ਨਾ, ਕਿਸਾਨ ਫਸਲ ਬੀਜਣੀ ਹੋਵੇ ਨਾ, ਕਿਸਾਨ ਨੇ ਫਸਲ, ਹੁਣ ਫਸਲ ਬੀਜਣ ਲੱਗੇ ਹਾਂ, ਕਿਸਾਨ ਨੂੰ ਖੁੱਲ੍ਹੀ ਆਜ਼ਾਦੀ ਹੈ, ਭਾਵੇਂ ਝੋਨਾ ਬੀਜੇ, ਭਾਵੇਂ ਮੱਕੀ, ਭਾਵੇਂ ਬਾਜਰਾ, ਭਾਵੇਂ ਕਣਕ ਬੀਜੇ, ਜੋ ਮਰਜ਼ੀ ਬੀਜ ਸਕਦਾ। ਹੁਣ ਧਿਆਨ ਦੇਣਾ, ਫਸਲ ਬੀਜਣ ਵੇਲੇ ਕਿਸਾਨ ਨੂੰ ਆਜ਼ਾਦੀ ਹੈ, ਜੋ ਮਰਜ਼ੀ ਬੀਜੇ, ਪਰ ਹੁਣ ਕਿਸਾਨ ਕਵੇ ਕਿ ਜਿਵੇਂ ਮੈਨੂੰ ਫਸਲ ਬੀਜ ਬੀਜਣ ਲੱਗੇ ਆਜ਼ਾਦੀ ਸੀ, ਉਸੇ ਤਰ੍ਹਾਂ ਫਸਲ ਨੂੰ ਵੱਢਣ ਲੱਗਿਆਂ ਵੀ ਆਜ਼ਾਦੀ ਹੋਵੇ, ਉਹ ਕਿਸਾਨ ਦੀ ਭੁੱਲ ਏ, ਵੱਢਣਾ ਤੇ ਉਹੋ ਹੀ ਪੈਣਾ ਜੋ ਪਹਿਲੇ ਬੀਜ ਚੁੱਕਾ ਹੈ। ਸਤਨਾਮ ਹੈ। ਬੀਜਣ ਵੇਲੇ ਆਜ਼ਾਦੀ ਸੀ, ਜੋ ਮਰਜ਼ੀ ਬੀਜ, ਪਰ ਵੱਢਣ ਵੇਲੇ ਆਜ਼ਾਦੀ, ਫਿਰ ਖਤਮ ਏ, ਵੱਢਣਾ ਉਹੋ ਹੀ ਪੈਣਾ ਜੋ ਬੀਜ ਚੁੱਕਾ ਹੈ। ਇਹ ਤੇ ਨਹੀਂ ਹੁੰਦਾ ਬੀਜੇ ਬਿਖ ਮੰਗੇ ਅੰਮ੍ਰਿਤ, ਮੇਰੇ ਸਾਹਿਬ ਬੋਲੇ ਬਾਣੀ 'ਚ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਉ, ਇਹ ਤੇ ਹੁੰਦਾ ਨਹੀਂ। ਕੋਈ ਬੀਜੇ ਜ਼ਹਿਰ ਤੇ ਆਸ ਅੰਮ੍ਰਿਤ ਦੀ ਰੱਖੇ, ਇਹ ਨਹੀਂ ਜਿਉਂਦਾ ਪਿਆਰੇ। ਔਰ ਇੱਕ ਗੱਲ, ਜੇ ਜਿੰਨੇ ਬੈਠੇ ਹੋ ਹੁਣ ਕਿਸਾਨ, ਮੰਨ ਲਓ ਬੀਜ ਬੀਜਦਾ, ਉਹਨੇ ਇੱਕ ਬੀਜ ਬੀਜਿਆ, ਇੱਕ ਉਦਾਹਰਣ ਮੰਨ ਕੇ ਚੱਲੋ, ਇੱਕ ਬੀਜ ਬੀਜਿਆ, ਦੋ ਬੀਜੇ ਜਾਂ ਹੱਦ ਪੰਜ ਬੀਜ ਲਏ। ਹੁਣ ਇਹ ਨਹੀਂ ਜੀ ਹੁੰਦਾ ਕਿ ਜੇ ਮੰਨ ਲਓ ਕਿਸਾਨ ਨੇ ਪੰਜ ਬੀਜ ਬੀਜੇ ਨੇ ਤਾਂ ਜਦੋਂ ਫਲ ਝੋਲੀ ਪੈਣੇ ਨੇ ਤਾਂ ਪੰਜ ਹੀ ਨਹੀਂ, ਫਲ ਜਦੋਂ ਮਿਲਦੇ ਨੇ ਤਾਂ ਅਨੰਤ ਗੁਣਾ ਕੰਮ ਵੱਧ ਕੇ ਮਿਲਦੇ ਨੇ। ਹੱਥ ਸਤਨਾਮ ਹਰੇ
ਵਾਹਿ।
ਫਲ ਮਿਲਣ ਵੇਲੇ ਕੰਮ ਵੱਧ ਜਾਂਦਾ, ਵੱਧ ਜਾਂਦਾ। ਅਤੇ ਉਹ ਵੀ ਇੱਕ ਗੱਲ, ਜੇ ਕਈ ਵਾਰੀ ਬੰਦੇ ਦੇ ਅੰਦਰ ਭੁਲੇਖਾ ਹੁੰਦਾ, ਕਿਉਂਕਿ ਅੱਜ ਕੱਲ੍ਹ ਕਲਯੁੱਗ ਦਾ ਬਹੁਤਾ ਪ੍ਰਭਾਵ ਹੈ। ਅੱਜ ਕੱਲ੍ਹ ਦੁਨੀਆਂ ਦੇ ਲੋਕ ਕਹਿੰਦੇ ਇਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ। ਆਖੋ ਵਾਹਿਗੁਰੂ, ਅਸੀਂ ਤਾਂ ਬੜੇ ਇਹੋ ਜਿਹੇ ਕੰਮ ਕਰਦੇ, ਸਾਨੂੰ ਤਾਂ ਕੁਝ ਆਉਂਦਾ ਨਹੀਂ। ਪਿਆਰੇ, ਉਹ ਬੀਜ ਜਦੋਂ ਕਿਸਾਨ ਬੀਜਦਾ, ਫਲ ਉਸੇ ਵੇਲੇ ਨਹੀਂ ਮਿਲਦਾ, ਸਮਾਂ ਲੱਗਦਾ ਲੱਗਦਾ, ਪਰ ਜਦੋਂ ਮਿਲਦਾ ਉਦੋਂ ਅਨੰਤ ਗੁਣਾ ਕੰਮ ਵੱਧ ਕੇ ਮਿਲਦਾ। ਹੁਣ ਧਿਆਨ ਦੇਣਾ, ਅਜੇ ਜੇ ਕਈ ਨਾ ਸਮਝੇ ਹੋਣ, ਸਮਝ ਲੈਣਾ। ਅੱਜ ਮੇਰਾ ਖਿਆਲ ਡੇਢ ਕੁ ਸਾਲ ਜਾਂ ਸਵਾ ਸਾਲ ਹੋਇਆ ਹੋਏਗਾ, ਤੁਸੀਂ ਅਖਬਾਰਾਂ 'ਚ ਵੀ, ਟੀ ਵੀ 'ਚ ਵੀ, ਹੋਰ ਥਾਂ ਥਾਂ 'ਤੇ ਖਬਰਾਂ ਸੁਣੀਆਂ ਅਤੇ ਪੜ੍ਹੀਆਂ ਹੋਣਗੀਆਂ। ਤੁਹਾਨੂੰ ਹੁਣੇ ਨਕਸ਼ਾ ਸਾਹਮਣੇ ਆ ਜਾਏਗਾ, ਮੈਂ ਦੇਸ਼ ਦਾ ਨਾਂ ਨਹੀਂ ਲੈਣਾ, ਸਮਝੋਗੇ ਸਿਆਣੇ ਬੈਠੇ ਹੋ। ਇੱਕ ਦੇਸ਼ ਦੇ ਵਿੱਚ ਸਾਲ ਡੇਢ ਸਾਲ ਪਹਿਲੇ ਮਹਾਤਮਾ ਬੁੱਧ ਦੀਆਂ ਮੂਰਤੀਆਂ ਦੀ ਬੇਅਦਬੀ ਹੋਈ ਸੀ, ਜਾਂਦੇ ਨਾ ਬੰਬਾਂ ਦੇ ਨਾਲ ਉਡਾਇਆ ਗਿਆ ਉਸ ਦੇਸ਼ ਦੇ ਵਿੱਚ ਮਹਾਤਮਾ ਬੁੱਧ ਦੀਆਂ ਮੂਰਤੀਆਂ ਨੂੰ। ਹੁਣ ਧਿਆਨ ਦੇਣਾ ਜੀ ਜਿਹਨੇ ਬੈਠੇ, ਹੁਣ ਚਾਹੀਦਾ ਤਾਂ ਸੀ, ਜੇ ਤੁਹਾਡੇ ਦੇਸ਼ ਵਿੱਚ ਮਹਾਤਮਾ ਬੁੱਧ ਜੀ ਨੂੰ ਕੋਈ ਮੰਨਣ ਵਾਲਾ ਨਹੀਂ ਤਾਂ ਬੜੇ ਸਤਿਕਾਰ ਦੇ ਨਾਲ ਮੂਰਤੀਆਂ ਨੂੰ ਜਲ ਪ੍ਰਵਾਹ ਵੀ ਕਰ ਸਕਦੇ ਸੀ, ਪਰ ਬੰਬਾਂ ਦੇ ਨਾਲ ਉਡਾਇਆ। ਮੈਂ ਕਈ ਵਾਰੀ ਨਾ ਇਹ ਜਦੋਂ ਗੱਲ ਮੈਂ ਸੁਣੀ ਸੀ ਨਾ, ਅਤੇ ਉਸ ਵੇਲੇ ਮੈਨੂੰ ਇਹ ਗੱਲ ਸੁਣ ਕੇ ਆਪਣੇ ਪਿਤਾ ਕਲਗੀਧਰ 'ਤੇ ਮਾਣ ਆ ਗਿਆ ਸੀ। ਹੱਥ ਸਤਨਾਮ, ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਖੇ ਸੱਚੇ ਪਾਤਸ਼ਾਹ, ਉਹ ਜੰਗ ਤੂੰ ਵੀ ਕੀਤੀ ਹੈ, ਪਰ ਜੰਗ ਕੀਤੀ ਹੈ ਕਿਸੇ ਬੰਦੇ ਨਾਲ ਨਹੀਂ ਕੀਤੀ, ਕਿਸੇ ਧਰਮ ਨਾਲ ਨਹੀਂ ਕੀਤੀ, ਬੰਦੇ ਦੇ ਔਗਣਾਂ ਦੇ ਨਾਲ ਕੀਤੀ ਹੈ। ਗੱਜ ਕੇ ਹੱਥ ਸਤਨਾਮ। ਹੁਣ 17 ਜੰਗਾਂ ਲੜੀਆਂ ਮੇਰੇ ਸਾਹਿਬਾਂ ਨੇ, ਕਿਤੇ ਵੀ ਵੇਖੋ ਕਿਸੇ ਦੂਜੇ ਧਰਮ ਦੇ, ਕਿਸੇ ਪਾਵਨ ਗ੍ਰੰਥ ਦੀ, ਜਾਂ ਕਿਸੇ ਇੱਦਾਂ ਕਿਸੇ ਧਾਰਮਿਕ ਕਿਤਾਬ ਦੀ ਬੇਅਦਬੀ ਕੀਤੀ ਨਹੀਂ ਕੀਤੀ, ਜਾਂ ਕਿਸੇ ਹੋਰ ਉਹਨਾਂ ਦੀ ਮਸੀਤ ਜਾਂ ਕਿਸੇ ਚੀਜ਼ ਨੂੰ ਢਾਇਆ ਹੋਵੇ, ਨਹੀਂ ਢਾਇਆ। ਮਹਾਰਾਜ ਦਾ ਵੈਰ ਕਿਸੇ ਧਰਮ ਨਾਲ ਨਹੀਂ ਸੀ, ਮਹਾਰਾਜ ਦਾ ਵੈਰ ਕਿਸੇ ਬੰਦੇ ਨਾਲ ਨਹੀਂ ਸੀ, ਸਤਿਗੁਰੂ ਦਾ ਵੈਰ ਸੀ ਬੰਦੇ ਦੇ ਔਗਣਾਂ ਦੇ ਨਾਲ, ਔਗਣ ਦੇ ਨਾਲ। ਜੇ ਪਿਆਰੇ ਉਹ ਸਤਿਗੁਰੂ ਦਾ ਵੈਰ ਹੁੰਦਾ ਬੰਦੇ ਨਾਲ, ਅਤੇ ਕਦੀ ਵੀ ਭਾਈ ਘਨੱਈਏ ਨੂੰ ਇਹ ਗੱਲ ਨਾ ਕਹਿ ਦਿੰਦੇ, ਜਦੋਂ ਭਾਈ ਘਨੱਈਆ ਜੀ ਦੀ ਸ਼ਿਕਾਇਤ ਲੈ ਕੇ ਆਏ ਸੀ ਸਿੱਖ, ਮਹਾਰਾਜ ਅਸੀਂ ਦੁਸ਼ਮਣਾਂ ਨੂੰ ਮਾਰ ਕੇ ਗਰਾਉਂਦੇ ਹਾਂ, ਅਤੇ ਭਾਈ ਘਨੱਈਆ ਦੁਸ਼ਮਣਾਂ ਦੀਆਂ ਫੌਜਾਂ ਨੂੰ ਪਾਣੀ ਪਿਆਉਂਦਾ, ਫਿਰ ਲੜਨ ਜੋਗੀਆਂ ਕਰ ਦਿੰਦਾ। ਬੁਲਾਇਆ, ਉਹ ਘਨੱਈਆ ਤੇਰੀ ਸ਼ਿਕਾਇਤ ਆਈ ਹੈ, ਤੂੰ ਦੁਸ਼ਮਣਾਂ ਦੀਆਂ ਫੌਜਾਂ ਨੂੰ ਪਾਣੀ ਪਿਆਉਂਦਾ। ਅਤੇ ਉਸ ਵੇਲੇ ਭਾਈ ਘਨੱਈਆ ਜੀ ਦੇ ਹੱਥ ਜੁੜ ਗਏ, ਅਤੇ ਹੱਥ ਜੋੜ ਕੇ ਕੀ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ, ਮਹਾਰਾਜ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ। ਹੱਥ ਸਤਨਾਮ। ਭਾਈ ਘਨੱਈਆ ਕੀ ਹੋਇਆ ਜੀ, ਮਹਾਰਾਜ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ। ਦੱਸ ਭਾਈ ਘਨੱਈਆ ਕੀ ਹੋਇਆ ਜੀ, ਮਹਾਰਾਜ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ। ਉਹ ਜਦੋਂ ਦੇ ਇਹਨਾਂ ਅੱਖਾਂ ਨੇ ਤੇਰੇ ਦੀਦਾਰ ਕੀਤੇ ਨੇ, ਤੇਰੇ ਬਿਨਾਂ ਨਜ਼ਰ ਦੂਜਾ ਆਉਂਦਾ ਹੀ ਕੋਈ ਨਹੀਂ। ਇਸ ਲਈ ਸਤਿਗੁਰੂ ਜੇ ਸੱਚ ਪੁੱਛਦੇ ਹੋ, ਮੈਂ ਜੰਗ ਦੇ ਮੈਦਾਨ 'ਚ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਉਂਦਾ, ਉਹ ਜਦੋਂ ਮੇਰੇ ਅੱਗੇ ਕੋਈ ਬੁੱਕ ਕੱਢਦਾ, ਮੈਨੂੰ ਤਾਂ ਲੱਗਦਾ ਸਾਹਿਬ ਜੀ ਮੇਰੇ ਕੋਲੋਂ ਜਲ ਤੁਸੀਂ ਮੰਗਦੇ, ਮੈਂ ਤਾਂ ਜਲ ਤੁਹਾਨੂੰ ਛਕਾਉਂਦਾ। ਅਤੇ ਪਿਆਰੇ, ਜੇ ਕਿਤੇ ਸਤਿਗੁਰੂ ਦਾ ਬੰਦੇ ਨਾਲ ਵੈਰ ਹੁੰਦਾ ਤਾਂ ਸ਼ਾਇਦ ਉਸ ਵੇਲੇ ਇਹ ਗੱਲ ਕਹਿ ਦਿੰਦੇ, ਖਬਰਦਾਰ ਭਾਈ ਘਨੱਈਆ ਜੇ ਕੱਲ੍ਹ ਤੋਂ ਤੂੰ ਜਲ ਛਕਾਇਆ। ਪਰ ਇੱਦਾਂ ਤਾਂ ਨਹੀਂ ਨਾ ਹੋਇਆ, ਇਤਿਹਾਸ ਤੁਸੀਂ ਸੁਣਿਆ ਵੀ ਬਣਿਆ ਕੋਲੋਂ, ਪੜ੍ਹਿਆ ਵੀ ਹੋਏਗਾ। ਜਦੋਂ ਇਹ ਜਵਾਬ ਸੁਣਿਆ ਸੀ ਤਾਂ ਉਸ ਵੇਲੇ ਸਤਿਗੁਰੂ ਬੜੇ ਪ੍ਰਸੰਨ ਹੋਏ, ਅਤੇ ਕੀ ਆਖਿਆ, ਭਾਈ ਘਨੱਈਆ ਝੋਲੀ ਅੱਡ। ਜਦੋਂ ਝੋਲੀ ਅੱਡੀ ਅਤੇ ਮਲਮ ਦੀ ਡੱਬੀ ਅਤੇ ਪੱਟੀ ਝੋਲੀ ਪਾਤੀ, ਅਤੇ ਮੁੱਖੋਂ ਆਖਿਆ, ਉਹ ਘਨੱਈਆ ਜਿੱਥੇ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ, ਉੱਥੇ ਜ਼ਖਮੀਆਂ ਨੂੰ ਮਲਮ ਪੱਟੀ ਵੀ ਕਰ ਦਿਆ ਕਰ। ਹੱਥ ਸਤਨਾਮ। ਬੰਦੇ ਨਾਲ ਵੈਰ ਨਹੀਂ ਜੇ ਕੀਤਾ ਮੇਰੇ ਸਾਈਂ ਨੇ, ਜੇ ਕੀਤਾ ਹੈ ਤਾਂ ਬੰਦੇ ਦੇ ਔਗਣ ਨਾਲ ਵੈਰ ਕੀਤਾ। ਔਗਣ ਨਾਲ, ਬੰਦੇ ਨਾਲ ਕਾਹਦਾ ਵੈਰ ਹੈ, ਔਗਣ ਨਾਲ ਵੈਰ, ਔਗਣ ਨਾਲ। ਜੇ ਬੰਦੇ ਨਾਲ ਵੈਰ ਕਰਨ ਵਾਲੇ ਹੁੰਦੇ ਤਾਂ ਕਦੀ ਵੀ ਪਿਆਰੇ ਮੇਰੇ ਸਾਹਿਬਾਂ ਦੇ ਹਰ ਤੀਰ ਦੇ ਅੱਗੇ ਸਵਾ ਤੋਲਾ ਸੋਨਾ ਨਾ ਲੱਗਾ ਹੁੰਦਾ, ਹਰ ਤੀਰ ਦੇ ਅੱਗੇ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀ ਸਤਿਗੁਰੂ ਦੇ। ਤੇ ਕਿਸੇ ਪੁੱਛ ਲਿਆ ਮਹਾਰਾਜ ਹਰ ਤੀਰ ਨੂੰ ਸਵਾ ਤੋਲਾ ਸੋਨਾ ਕਿਉਂ ਲਾਉਂਦੇ ਹੋ? ਤੇ ਸਤਿਗੁਰੂ ਕਹਿੰਦੇ ਜਦੋਂ ਇਹ ਤੀਰ ਜਿਹਨੂੰ ਵੱਜੇ, ਜੇ ਤੀਰ ਵੱਜਣ ਕਰਕੇ ਹੋ ਜੇ ਜ਼ਖਮੀ, ਸੋਨਾ ਵੇਚ ਕੇ ਸਾਰੀ ਮਲਮ ਪੱਟੀ ਹੋ ਸਕੇ, ਤੇ ਜੇ ਕਿਤੇ ਚੜ੍ਹਾਈ ਕਰ ਜੇ ਤੇ ਬਾਅਦ ਚੋਂ ਕਿਰਿਆ ਕਰਮ ਦਾ ਸਾਰਾ ਪ੍ਰਬੰਧ ਹੱਥ ਸਤਨਾਮ ਹੋ। ਬੰਦੇ ਨਾਲ ਵੈਰ ਨਹੀਂ ਕੀਤਾ, ਬੰਦੇ ਦੇ ਔਗਣ ਨਾਲ ਕੀਤਾ ਵੈਰ। ਅੱਜ ਅਸੀਂ ਹੀ ਦਰਾਰਾਂ ਪਾ ਕੇ ਬੈਠੇ ਹਾਂ, ਸਤਿਗੁਰੂ ਨੇ ਤੇ ਸਿਖਾਇਆ ਕੁਝ ਹੋਰ, ਅਸੀਂ ਉਹ ਹੀ ਦਰਾਰਾਂ ਪਾਈਆਂ ਨੇ, ਇਹ ਫਲਾਣਾ ਹੈ ਇਹ ਫਲਾਣਾ ਹੈ, ਪਰ ਮੇਰੇ ਸਾਹਿਬਾਂ ਨੇ ਤੇ ਕਿਸੇ ਨਾਲ ਵਿਤਕਰਾ ਕੀਤਾ ਹੀ ਨਹੀਂ ਪਿਆਰੇ। ਮੇਰੇ ਗੁਰੂ ਨਾਨਕ ਵੱਲ ਝਾਤ ਮਾਰ ਲਓ, ਜਿਹਨਾਂ ਦਾ ਗੁਰਪੁਰਬ ਮਨਾ ਰਹੇ ਹੋ। ਜਦੋਂ ਗੁਰੂ ਨਾਨਕ ਦਾ ਸਰੂਪ ਆਪਣੇ ਧਿਆਨ 'ਚ ਲਿਆਓਗੇ ਨਾ, ਤੁਹਾਨੂੰ ਦਰਸ਼ਨ ਹੋਣਗੇ ਗੁਰੂ ਨਾਨਕ ਦੇ, ਅਤੇ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇੱਕ ਹੱਥ ਬੈਠਾ ਭਾਈ ਬਾਲਾ ਅਤੇ ਇੱਕ ਹੱਥ ਬੈਠਾ ਭਾਈ ਮਰਦਾਨਾ, ਹੱਥ ਸਤਨਾਮ। ਇੱਕ ਹਿੰਦੂ ਅਤੇ ਇੱਕ ਮੁਸਲਮਾਨ, ਦੋਵਾਂ ਨੂੰ ਗਲਵੱਕੜੀ 'ਚ ਲਿਆ। ਉਹ ਜਦੋਂ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਦੇ ਦੀਦਾਰ ਹੋਣਗੇ, ਉਸ ਵੇਲੇ ਤੁਹਾਨੂੰ ਜਿੱਥੇ ਬਾਬਾ ਬੁੱਢਾ ਜੀ ਨਜ਼ਰ ਆਉਣਗੇ ਕੋਲ, ਜਿੱਥੇ ਭਾਈ ਸ਼ਾਲੋ ਜੀ ਨਜ਼ਰ ਆਉਣਗੇ ਕੋਲ, ਉੱਥੇ ਸਾਈਂ ਮੀਆਂ ਮੀਰ ਵੀ ਦੱਸੇਗਾ ਹੱਥ ਸਤਨਾਮ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕਰੋ, ਉੱਥੇ ਪਿਆਰੇ ਹੋ, ਜਿੱਥੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਹੋਰ ਰੰਗੇ ਰੰਗੇ ਗੁਰਸਿੱਖ ਸੀ, ਚੜ੍ਹਦੀ ਕਲਾ ਵਾਲੇ, ਬੰਦਗੀ ਕਰਨ ਵਾਲੇ, ਉੱਥੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਇੱਕ ਬੁੱਕਲ 'ਚ ਭਾਈ ਨੰਦ ਲਾਲ ਵੀ ਬੈਠਾ ਹੈ, ਹੱਥ ਸਤਨਾਮ। ਨੰਦ ਲਾਲ ਵੀ ਬੈਠਾ। ਇਹ ਤੇ ਵਿਤਕਰੇ ਆਪਾਂ ਪਾਏ ਨੇ, ਸਾਹਿਬਾਂ ਨੇ ਤੇ ਸਿਖਾਇਆ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ। ਮੇਰੇ ਸਾਹਿਬਾਂ ਨੇ ਤੇ ਆਹ ਸਿਖਾਇਆ, ਤੂੰ ਖੈਰ ਉੱਥੇ ਹੀ ਆਇਓ। ਜਦੋਂ ਦਾਸ ਨੇ ਇਹ ਖਬਰ ਪੜ੍ਹੀ ਸੀ ਅਖਬਾਰਾਂ 'ਚ, ਹੋਰ ਸੁਣੀ ਲੋਕਾਂ ਦੇ ਮੂੰਹ, ਕਿ ਇੱਦਾਂ ਫਲਾਣੇ ਦੇਸ਼ ਦੇ ਵਿੱਚ, ਮੈਂ ਦੇਸ਼ ਦਾ ਨਾਂ ਨਹੀਂ ਲੈਣਾ, ਤੁਸੀਂ ਆਪ ਸਮਝ ਗਏ ਹੋਵੋਗੇ ਸਾਰੇ, ਕਿ ਮਹਾਤਮਾ ਬੁੱਧ ਦੀਆਂ ਮੂਰਤੀਆਂ ਦੀ ਇੱਦਾਂ ਬੇਅਦਬੀ ਹੋਈ, ਬੰਬਾਂ ਦੇ ਨਾਲ ਉਡਾਇਆ ਮੂਰਤੀਆਂ ਨੂੰ, ਹੁਣ ਕਦੀ ਧਿਆਨ ਦੇਣਾ। ਹੁਣ ਜਦੋਂ ਉਸ ਦੇਸ਼ ਨੇ ਮਹਾਤਮਾ ਬੁੱਧ ਦੀਆਂ ਮੂਰਤੀਆਂ ਨੂੰ ਬੰਬਾਂ ਦੇ ਨਾਲ ਉਡਾਇਆ, ਇੱਕ ਬੰਬ ਦੋ ਪੰਜ ਵਰਤਲੇ ਹੋਣਗੇ, ਹੈਂਜੀ, ਬੀਜ ਵੇਖੋ ਬੰਬਾਂ ਦਾ ਬੀਜਿਆ, ਅਤੇ ਉੱਤੋਂ ਕੁਝ ਸਮਾਂ ਬਾਅਦ ਹੀ ਉਸ ਦੇਸ਼ ਦੀ ਝੋਲੀ 'ਚ ਅਨੰਤ ਗੁਣਾ ਬੰਬ ਪਏ ਨੇ, ਹੱਥ ਸਤਨਾਮ ਹੈ। ਹੁਣ ਬੀਜ ਉਹ ਬੀਜਿਆ ਗਿਆ ਸੀ ਨਾ, ਧਿਆਨ ਦੇਣਾ, ਬੀਜ ਉਹ ਬੀਜਿਆ ਗਿਆ ਬੰਬਾਂ ਦਾ, ਅਤੇ ਅਨੰਤ ਗੁਣਾ ਕੰਮ ਵੱਧ ਕੇ ਝੋਲੀ ਪਿਆ, ਅਨੰਤ ਗੁਣਾ ਕੰਮ ਵੱਧ ਗਿਆ। ਜਿੰਨੀ ਵੀ ਸੰਗਤ ਇੱਥੇ ਬੈਠੀ ਉਹ, ਜਿਸ ਬੰਦੇ ਨੂੰ ਆਪਣੀ ਮੌਤ ਚੇਤੇ ਹੈ, ਉਹ ਆਪਣੇ ਹਰ ਬੀਜ ਕਰਮ ਨੂੰ ਬੀਜਣ ਦੇ ਵਿੱਚ ਸੁਚੇਤ ਹੋ ਜਾਏਗਾ, ਸੁਚੇਤ ਸੁਚੇਤ, ਉਹਨੂੰ ਸੋਝੀ ਆ ਜਾਏਗੀ, ਜੋ ਮੈਂ ਅੱਜ ਬੀਜ ਰਿਹਾ ਅਨੰਤ ਗੁਣਾ ਫਲ ਮੇਰੀ ਝੋਲੀ 'ਚ ਪੈਣਾ ਬਾਅਦ 'ਚ, ਕਿਉਂ ਨਾ ਹੋਵੇ ਮੈਂ ਇਹੋ ਜਿਹਾ ਬੀਜ ਬੀਜਾਂ ਕਿ ਜਿਹਦਾ ਫਲ ਖਾਣ 'ਚ ਬਾਅਦ 'ਚੋਂ ਮੈਨੂੰ ਮੁਸ਼ਕਲ ਨਾ ਹੋਵੇ, ਹੱਥ ਸਤਨਾਮ। ਅੱਜ ਨਹੀਂ ਆ ਇੱਥੇ ਨੂੰਹਾਂ ਬੈਠੀਆਂ, ਉਹ ਜੇ ਆਪਣੀ ਸੱਸ ਨੂੰ ਕੌੜਾ ਬੋਲ ਬੋਲਦੀਆਂ ਹੋ, ਤਾਂ ਅਨੰਤ ਗੁਣਾ ਕੰਮ ਵੱਧ ਕੇ ਝੋਲੀ ਪੈਣਾ, ਜਦੋਂ ਤੁਸੀਂ ਬਣਨਾ ਤਾਂ ਫਿਰ ਕੰਮ ਉਸੇ ਤਰ੍ਹਾਂ ਮੁੜਨਾ ਵੱਧ ਚੜ ਕੇ, ਹੱਥ ਸਤਨਾਮ। ਜੇ ਕੋਈ ਸੱਸ ਬੈਠੀ ਹੈ, ਨੂੰਹ ਨੂੰ ਆਪਣੀ ਨੂੰਹ ਸਮਝ ਕੇ ਹੋਰ ਤਾਨੇ ਮੇਣੇ ਦਿੰਦੀ ਹੈ, ਧੀ ਨਹੀਂ ਸਮਝਦੀ, ਤੇ ਉਹ ਵੀ ਆਪਣਾ ਖਿਆਲ ਕਰੇ, ਘਰ ਉਹਦੀ ਵੀ ਧੀ ਬੈਠੀ ਹੈ, ਹੱਥ ਸਤਨਾਮ। ਉਸੇ ਤਰ੍ਹਾਂ ਕੰਮ ਮੁੜਨਾ ਹੈ, ਜਿਹਨੇ ਬੈਠੇ ਅਨੰਤ ਗੁਣਾ ਕੰਮ ਵੱਧ ਕੇ ਮਿਲਦਾ ਬਾਅਦ 'ਚੋਂ, ਜਿਹਨੇ ਤੁਸੀਂ ਬੈਠੇ ਹੋ, ਜੇ ਅੱਜ ਕਿਸੇ ਨਾਲ ਬੁਰਾ ਕਰਦੇ ਹੋ ਤੇ ਅੱਜ ਦੀ ਤਰੀਕ 'ਚ ਇਹ ਗੱਲ ਨੋਟ ਕਰਕੇ ਜਾਇਓ, ਅੱਜ ਕਿਸੇ ਨਾਲ ਇੱਕ ਪੈਸਾ ਬੁਰਾ ਕਰਦੇ ਹੋ, ਬਾਅਦ 'ਚੋਂ ਅਨੰਤ ਗੁਣਾ ਕੰਮ ਵੱਧ ਕੇ ਤੁਹਾਡੀ ਝੋਲੀ ਪੈਣਾ, ਇਸ ਲਈ ਭਲੇ ਵਾਲਾ ਜੀਵਨ ਅਪਣਾਓ, ਹੱਥ ਸਤਨਾਮ। ਭਲੇ ਵਾਲਾ ਜਿਸ ਕਿਸੇ ਨੂੰ ਵੀ ਆਪਣੀ ਮੌਤ ਚੇਤੇ ਹੈ, ਪਹਿਲੀ ਜੁਗਤੀ ਜੇ ਪਹਿਲੀ, ਕਿ ਜਿਸ ਬੰਦੇ ਨੂੰ ਵੀ ਆਪਣੀ ਮੌਤ ਚੇਤੇ ਹੈ ਪਿਆਰਿਓ, ਉਹ ਫਿਰ ਹਰ ਕਰਮ ਨੂੰ ਕਰਨ ਦੇ ਵਿੱਚ ਸਾਵਧਾਨ ਹੋ ਜਾਏਗਾ, ਸਾਵਧਾਨ ਸਾਵਧਾਨ ਸਾਵਧਾਨ। ਇਹ ਪਹਿਲੀ ਜੁਗਤੀ ਜੇ ਪ੍ਰੀਤਮ ਨੂੰ ਮਿਲਣਾ ਚਾਹੁੰਦੇ ਹੋ ਤੇ ਪਿਆਰਿਓ, ਆਪਣੀ ਮੌਤ ਨੂੰ ਚੇਤੇ ਰੱਖਿਆ ਕਰੋ, ਕਿ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ। ਬਾਬਾ ਜੀ ਦੇ ਬਚਨ ਨੇ ਕਿ ਜਿਸ ਬੰਦੇ ਨੂੰ ਆਪਣਾ ਕਾਲ ਚੇਤੇ ਹੈ ਅਕਾਲ ਨੂੰ ਵੀ ਉਹ ਯਾਦ ਰੱਖ ਸਕਦਾ ਹੈ। ਹੱਥ ਸਤਨਾਮ, ਜਿਹਨੂੰ ਆਪਣਾ ਕਾਲ ਚੇਤੇ ਨਹੀਂ ਅਕਾਲ ਨੂੰ ਵੀ ਚੇਤੇ ਨਹੀਂ ਜੇ ਕਰ ਸਕਦਾ। ਅਰਦਾਸ ਦੇ ਨਾਲ ਖੁਦ ਬੀਤੀ ਸੀ, ਭਾਈ ਸਾਹਿਬ ਗੁਰ ਇਕਬਾਲ ਸਿੰਘ ਜੀ ਖੜ੍ਹੇ ਸੀ ਅਤੇ ਦਾਸ ਵੀ ਕੋਲ ਅਤੇ ਪਟਿਆਲੇ ਦੀ ਗੱਲ, ਇੱਕ ਬੀਬੀ ਆ ਗਈ ਸੀ ਕੋਲ ਭਾਈ ਸਾਹਿਬ ਜੀ ਦੇ, ਅਤੇ ਸਰਦੀਆਂ ਦੇ ਦਿਨ ਸੀ ਉਸ ਵੇਲੇ, ਅਤੇ ਆ ਕੇ ਕਹਿੰਦੀ ਭਾਈ ਸਾਹਿਬ ਮੈਂ ਨਾ ਰੋਜ਼ ਰਾਤ ਨੂੰ ਤਕਰੀਬਨ 4 ਵਜੇ ਦਾ ਅਲਾਰਮ ਲਾ ਕੇ ਸੌਂਦੀ ਹਾਂ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਣਾ। ਕਹਿੰਦੀ ਜਦੋਂ 4 ਵਜੇ ਉੱਠਦੀ ਹਾਂ ਅਲਾਰਮ ਵੱਜਦਾ, ਉੱਠਦੀ ਹਾਂ ਜਾ ਖੁੱਲ੍ਹਦੀ, ਕਹਿੰਦੀ ਪਤਾ ਨਹੀਂ ਕੀ ਹੁੰਦਾ ਐਟੋਮੈਟਿਕ ਰਜਾਈ 'ਚੋਂ ਹੱਥ ਬਾਹਰ ਨਿਕਲਦਾ, ਅਲਾਰਮ ਕਰ ਦਿੰਦੀ ਹਾਂ ਬੰਦ ਅਤੇ ਕਹਿੰਦੀ ਹਾਂ 2 ਮਿੰਟ ਹੋਰ। ਹੱਥ ਸਤਨਾਮ, ਧਿਆਨ ਦੇਣਾ। ਆਮ ਤੁਹਾਡੇ ਸਾਡੇ ਨਾਲ ਇੱਦਾਂ ਬੀਤਦੀ, ਪਤਾ ਕੀ ਜੇ ਬੰਦਾ ਰਾਤੀ ਅਲਾਰਮ ਲਾ ਕੇ ਸੌਵੇ ਨਾ, 4 ਵਜੇ ਉੱਠਣਾ, 3:30 ਉੱਠਣਾ, ਅਲਾਰਮ ਵੱਜਦਾ, ਬੰਦਾ ਕਹਿੰਦਾ ਚਲੋ 4 ਵਜੇ ਅਲਾਰਮ ਬੰਦ ਕੀ 2 ਮਿੰਟ ਲਈ ਹੋਰ ਅੱਖ ਲਾ ਲਾ, ਪਰ ਜਦੋਂ ਅੱਖ ਖੁੱਲ੍ਹਦੀ ਹੈ ਉਹ 7:30 ਕਿੱਥੋਂ ਵੱਜ ਗਏ। ਹੱਥ ਸਾਹਿਬ ਮੈਂ ਤਾਂ 4 ਵਜੇ ਕਿਹਾ ਸੀ 2 ਮਿੰਟ ਹੋਰ, 7 ਕਿੱਥੋਂ ਵੱਜ ਗਏ, 7:30 ਕਿੱਥੋਂ ਵੱਜ ਗਏ। ਆਮ ਤੁਹਾਡੇ ਸਾਡੇ ਨਾਲ ਇੱਦਾਂ ਬੀਤਦੀ ਹੈ, ਪਰ ਜੋ ਉਹਦੇ ਨਾਲ ਬੀਤੀ ਉਹਨੇ ਦੱਸਿਆ, ਕਹਿੰਦੀ ਇੱਦਾਂ ਮੈਂ 4 ਵਜੇ ਦਾ ਅਲਾਰਮ ਰਾਤੀ ਲਾ ਕੇ ਸੌਂਦੀ ਹਾਂ, ਜਦੋਂ ਵੱਜਦਾ ਉੱਠਦੀ ਹਾਂ ਬੰਦ ਕਰਦੇ ਨਹੀਂ ਅਲਾਰਮ, ਕਹਿੰਦੀ 2 ਮਿੰਟ ਹੋਰ, ਕਹਿੰਦੀ ਫਿਰ ਸੌਂ ਜਾਂਦੇ। ਕਹਿੰਦੇ ਉਸ ਤੋਂ ਬਾਅਦ ਮੈਂ ਟੈਲੀਫੋਨ 'ਤੇ ਅਲਾਰਮ ਲਾਇਆ ਹੁੰਦਾ, ਟੈਲੀਫੋਨ 'ਤੇ, ਕਹਿੰਦੇ ਜਦੋਂ 4:30 ਦਾ ਅਲਾਰਮ ਟੈਲੀਫੋਨ 'ਤੇ ਅੱਧੇ ਘੰਟੇ ਬਾਅਦ ਦਾ ਲਾ ਕੇ ਸੌਂਦੀ ਰਾਤੀ, ਕਹਿੰਦੀ ਜਦੋਂ 4:30 ਟੈਲੀਫੋਨ 'ਤੇ ਅਲਾਰਮ ਵੱਜਦਾ, ਚੁੱਕਦੀ ਆ ਫੋਨ, ਆਵਾਜ਼ ਆਉਂਦੀ ਵੇਕਅਪ ਕਾਲ 'ਤੇ, ਕਹਿੰਦੀ ਮੈਂ ਵੀ ਗੁੱਡ ਮੋਰਨਿੰਗ ਕਰਕੇ ਰੱਖ ਦੇਣੀ 2 ਮਿੰਟ ਹੋਰ। ਹੱਥ ਸਤਨਾਮ ਹੈ। ਕਹਿੰਦੀ ਉਸ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਨੂੰ ਕਿਹਾ, ਧਿਆਨ ਦੇਣਾ ਅੱਜ ਇੱਥੋਂ ਉੱਠੋ ਅਤੇ ਕੁਝ ਲੈ ਕੇ ਜਾਇਓ, ਬੈਠੇ ਦਾ ਤਾਂ ਲਾਭ ਤਾਂ ਹੀ ਜੇ। ਕਹਿੰਦੀ ਉਸ ਤੋਂ ਬਾਅਦ ਮੈਂ 5 ਵਜੇ ਆਪਣੇ ਘਰ ਵਾਲੇ ਨੂੰ ਕਿਹਾ ਹੋਇਆ ਕਿ ਹਰ ਹਾਲਤ 'ਚ ਮੈਨੂੰ ਉਠਾ ਦੇਣਾ, ਕਹਿੰਦੇ ਉਹ ਵੀ ਜ਼ੋਰ ਲਾ ਲਾ ਕੇ ਥੱਕ ਜਾਂਦੇ ਠਾ ਠਾ ਕੇ, ਭਾਈ ਸਾਹਿਬ ਜੀ ਮੇਰੇ ਕੋਲੋਂ ਉੱਠਿਆ ਨਹੀਂ ਜਾਂਦਾ, ਦੱਸੋ ਮੈਂ ਅਲਾਰਮ ਫੋਨ 'ਤੇ ਵੀ ਲਾਉਂਦੀ, ਘੜੀ 'ਤੇ ਵੀ ਲਾਉਂਦੀ, ਘਰ ਵਾਲੇ ਨੂੰ ਵੀ ਕਹਿੰਦੀ ਹਾਂ, ਦੱਸੋ ਹੁਣ ਮੈਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੀ ਹਾਂ ਪਰ ਉੱਠਿਆ ਨਹੀਂ ਜਾਂਦਾ ਅਤੇ ਮੇਰਾ ਕੀ ਕਸੂਰ ਹੈ। ਹੱਥ ਸਤਨਾਮ ਹੈ। ਉੱਠਣਾ ਚਾਹੁੰਦੀ ਹਾਂ ਪਰ ਉੱਠਿਆ ਨਹੀਂ ਜਾਂਦਾ ਅਤੇ ਮੇਰਾ ਕੀ ਕਸੂਰ। ਅਤੇ ਹੁਣ ਮਹਾਂਪੁਰਸ਼ਾਂ ਕੋਲ ਜਵਾਬ ਹੁੰਦੇ ਨੇ ਹਰ ਗੱਲ ਦੇ, ਉਹਨਾਂ ਨੇ ਵੀ ਪੂਰੀ ਖੋਜ ਕੀਤੀ ਹੁੰਦੀ ਹੈ ਗੁਰੂ ਦੀ ਕਿਰਪਾ ਹੁੰਦੀ। ਦਾਸ ਕੋਲ ਹੀ ਖੜਾ ਸੀ ਅਤੇ ਭਾਈ ਸਾਹਿਬ ਉਹਨੂੰ ਕਹਿੰਦੇ, ਕਹਿੰਦੇ ਬੀਬੀ ਇੱਕ ਗੱਲ ਦਾ ਜਵਾਬ ਦੇ। ਕਹਿੰਦੀ ਜੀ ਦੱਸੋ। ਕਹਿੰਦੇ ਜਦੋਂ ਅਲਾਰਮ 4 ਵਜੇ ਸਵੇਰੇ ਵੱਜਦਾ, ਜਿਸ ਵੇਲੇ ਤੂੰ 2 ਮਿੰਟ ਦੇ ਲਈ ਅਲਾਰਮ ਬੰਦ ਕਰਨ ਲਈ ਉੱਠਦੀ ਹੈ, ਜੇ ਉਸੇ ਵੇਲੇ ਤੇਰੇ ਕੋਲ ਕੋਈ ਆ ਕੇ ਕਹੇ ਬੀਬੀ ਜਿਸ ਬਿਸਤਰੀ 'ਤੇ ਬਿਸਤਰੇ 'ਤੇ ਤੂੰ ਸੁੱਤੀ ਹੈ ਉਸ ਮੰਜੇ ਦੇ ਥੱਲੇ ਕਾਲੇ ਰੰਗ ਦਾ ਸੱਪ ਹੈਗਾ ਹੀ, ਫਿਰ ਕੀ ਕਰੇਂਗੀ, ਹੈਂ ਫਿਰ ਕੀ ਕਰੇਂਗੀ। ਕਹਿੰਦੀ ਉਸ ਵੇਲੇ ਤਾਂ ਮੈਂ ਆਪਣੀ ਜਾਨ ਬਚਾਉਣ ਲਈ ਭੱਜਾਂਗੀ। ਕਹਿੰਦੇ ਉਸ ਵੇਲੇ ਕਹਿੰਦੀ 2 ਮਿੰਟ ਹੋਰ। ਕਹਿੰਦੀ ਨਾ ਭਾਈ ਸਾਹਿਬ ਨਾ, ਉਸ ਵੇਲੇ ਤਾਂ ਜਾਨ ਜਾਣ ਦਾ ਵੀ ਖਤਰਾ ਹੈ, ਮੇਰਾ ਹੋਰ ਨੁਕਸਾਨ ਹੋਣ ਦਾ ਵੀ ਖਤਰਾ, ਮੈਂ ਆਪਣੀ ਜਾਨ ਬਚਾਉਣ ਲਈ ਜਾਂ ਫਿਰ ਭੱਜਾਂਗੀ, ਕੋਈ ਪ੍ਰਬੰਧ ਕਰਾਂਗੀ। ਕਹਿੰਦੇ ਉਸ ਵੇਲੇ ਕਹਿ ਦੀ 2 ਮਿੰਟ। ਕਹਿੰਦੀ ਨਹੀਂ ਇਹ ਨਹੀਂ ਕਹਿ ਸਕਦੀ। ਕਹਿੰਦੇ ਬਸ ਇਹੋ ਹੀ ਗੱਲ ਆਪਣੇ ਹਿਰਦੇ 'ਚ ਵਸਾ ਲੈ ਕਿ ਮੌਤ ਰੂਪੀ ਕਾਲੇ ਰੰਗ ਦਾ ਸਾਪੇ ਮਨਾ ਹਰ ਵੇਲੇ ਤੇਰੇ 'ਤੇ ਮੰਡਰਾ ਰਹੇ, ਪਤਾ ਨਹੀਂ ਉਹਨੇ ਤੈਨੂੰ ਕਿਹੜੇ ਵੇਲੇ ਡੱਸ ਲੈਣਾ, ਉਹ ਅੰਮ੍ਰਿਤ ਵੇਲੇ ਜਾਗਣ 'ਚ ਆਲਸ ਨਾ ਕਰ। ਆਖ ਸਤਨਾਮ। ਜਿਸ ਬੰਦੇ ਨੂੰ ਆਪਣੀ ਮੌਤ ਚੇਤੇ ਹੈ ਉਹਦੇ ਲਈ ਕੋਈ ਉੱਠਣਾ ਨਹੀਂ ਜੇ ਔਖਾ, ਅੰਮ੍ਰਿਤ ਵੇਲੇ ਉੱਠ ਪੈਂਦਾ, ਉਹਨੂੰ ਪਤਾ ਹਮ ਆਦਮੀ ਹਾਂ ਇੱਕਦਮ, ਉਹਨੂੰ ਪਤਾ ਲੱਗ ਜਾਂਦਾ ਪਿਆਰੇ। ਆ ਜਿੰਨੀ ਸੰਗਤ ਬੈਠੀ ਹੈ, ਇਹ ਪਹਿਲੀ ਜੁਗਤੀ ਜੀ ਆਪਣੇ ਪ੍ਰੀਤਮ ਨੂੰ ਜੇ ਮਿਲਣਾ ਚਾਹੁੰਦੇ ਹੋ ਆਪਣੇ ਅੰਦਰ ਮੌਤ ਦਾ ਡਰ ਰੱਖਿਆ ਕਰੋ, ਡਰ ਬੜਾ ਜੀਵਨ ਸਹੀ ਢੰਗ ਨਾਲ ਤੁਰਿਆ ਜਾਏਗਾ ਜੀ। ਅਗਾਂਹ ਚੱਲਦੇ ਹਾਂ ਜੀ ਇਹਦੇ 'ਚ ਹੋਰ, ਸਤਿਗੁਰੂ ਤੋਰੇ ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਸਾਰੀ ਸੰਗਤ ਪਾਇਓ ਤਰਲਾ, ਕੋਈ ਵੀ ਰਸਨਾ ਖਾਲੀ ਨਾ ਰਹੇ, ਨਾਲ ਨਾ ਲੱਗੇ ਚੱਲਦੇ ਹਾਂ ਪਹਿਲੀ ਜੁਗਤੀ ਨੂੰ ਹੋਰ ਥੋੜ੍ਹਾ ਸਤਿਗੁਰੂ ਅੱਗੇ ਤੋਰਨ, ਕੋਈ ਵੀ ਰਸਨਾ ਖਾਲੀ ਨਾ ਰਹੇ। ਇੱਕ ਵਾਰੀ ਕਵੋ ਸਾਰੇ, ਆਣ ਮਿਲਾਵੇ ਆਣ ਮਿਲਾਵੇ
ਆਣ ਮਿਲਾਵੇ ਆਣ ਮਿਲਾਵੇ
ਕਿ ਸੌਦਾ ਵੇਚਣ ਵਾਲੇ ਨੂੰ ਵੀ ਉਦੋਂ ਹੀ ਵੇਚਣ ਦਾ ਆਨੰਦ ਆਉਂਦਾ ਜੇ ਅੱਗੇ ਖਰੀਦਦਾਰ ਸਹੀ ਹੋਵੇ। ਹੱਥ ਅੱਜ ਨਹੀਂ ਸੰਗਤ ਇੱਥੇ ਬੈਠੀ ਹੋ, ਗਾਹਕ ਬਣ ਕੇ ਬੈਠੇ ਹੋ ਕਿ ਗੁਰ ਇਤਿਹਾਸ ਚੋਂ ਗੁਰਬਾਣੀ ਚੋਂ ਅੱਜ ਕੋਈ ਨਾ ਕੋਈ ਹੀਰੇ ਮੋਤੀਆਂ ਦਾ ਵਣਜ ਕਰਕੇ ਘਰਾਂ ਨੂੰ ਖੜਨਾ ਕਿਉਂਕਿ ਜੇ ਇੱਥੇ ਕੇਵਲ ਬੈਠੋਗੇ ਕੰਨਾਂ ਰਾਹੀਂ ਗੁਰਬਾਣੀ ਸੁਣੋਗੇ ਵਿਚਾਰ ਸੁਣੋਗੇ ਸਮਾਂ ਸਫਲ ਹੈ, ਅਤੇ ਜੇ ਕਿਤੇ ਵਿਚਾਰ ਦਾ ਕੋਈ ਕਿਣਕਾ ਆਪਣੇ ਘਰ ਲੈ ਗਏ ਤਾਂ ਜੀਵਨ ਸਫਲ ਹੈ, ਫਿਰ ਜੀਵਨ ਸਫਲ ਹੈ। ਜੀਵਨ ਇਹ ਪ੍ਰੀਤਮ ਨੂੰ ਜੇ ਆਪਣੇ ਗੁਰੂ ਨਾਨਕ ਨੂੰ ਜੇ ਮਿਲਣਾ ਚਾਹੁੰਦੇ ਹੋ, ਆਪਣੇ ਸਤਿਗੁਰੂ ਨੂੰ ਜੇ ਮਿਲਣਾ ਚਾਹੁੰਦੇ ਹੋ ਪਹਿਲੇ ਪਿਆਰੇ ਹੋ, ਅਤੇ ਮਿਲਣ ਦੀ ਪਹਿਲੀ ਜੁਗਤੀ ਜੇ ਆਪਣੇ ਅੰਦਰ ਮੌਤ ਦਾ ਡਰ ਰੱਖਿਆ ਕਰੋ, ਡਰ ਮੌਤ ਦਾ। ਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਨਾ ਇੱਕ ਸਿੱਖ ਹੋਇਆ ਜਿਹਦਾ ਨਾਮ ਤੁਸੀਂ ਸਭ ਨੇ ਸੁਣਿਆ ਹੋਏਗਾ, ਭਾਈ ਲੱਖੂ। ਭਾਈ ਲੱਖੂ, ਇਹਦੇ ਘਰ ਇੱਕ ਗੁਰਸਿੱਖ ਨੇ ਚਰਨ ਪਾਏ ਨੇ, ਗੁਰਸਿੱਖ ਗਿਆ, ਅਤੇ ਗੁਰਸਿੱਖ ਜਦੋਂ ਗਿਆ ਬੈਠਾ ਅਤੇ ਕੁਦਰਤੀ ਭਾਈ ਲੱਖੂ ਦੇ ਕੋਲੋਂ ਸਵਾਲ ਕਰਤਾ, ਭਾਈ ਲੱਖੂ ਇੱਕ ਗੱਲ ਤੇ ਦੱਸ, ਤੂੰ ਆਪਣੀ ਜ਼ਿੰਦਗੀ ਨੂੰ ਕਿੰਨਾ ਕੁ ਸਮਝਿਆ? ਅਤੇ ਉਸ ਵੇਲੇ ਭਾਈ ਲੱਖੂ ਕਹਿੰਦਾ, ਗੁਰਸਿੱਖਾ ਤੇਰਾ ਪਹਿਲੇ ਤੇ ਧੰਨਵਾਦ ਮੇਰੇ ਘਰ ਚਰਨ ਪਾਏ, ਦੂਜਾ ਧੰਨਵਾਦ ਕੋਈ ਦੁਨਿਆਵੀ ਗੱਲ ਨਹੀਂ ਕੀਤੀ, ਅਧਿਆਤਮਕ ਗੱਲ ਛੇੜੀ। ਉਹ ਹੱਕ ਸਤਨਾਮ ਅੱਜ ਨੇ ਬੈਠੇ ਹੋ ਨਾ, ਕਿਤੇ ਵੀ ਤੁਹਾਨੂੰ ਕਿਸੇ ਦੇ ਘਰ ਜਾਂ ਕਿਤੇ ਵੀ ਬਹਿਣ ਦਾ ਮੌਕਾ ਮਿਲੇ, ਯਤਨ ਕਰਿਆ ਕਰੋ ਅਧਿਆਤਮਕ ਗੱਲ ਹੋਵੇ, ਕੋਈ ਗੁਰੂ ਦੇ ਮਿਲਣ ਦੀ ਗੱਲ ਹੋਵੇ, ਪਰਮਾਰਥ ਦੀ ਗੱਲ। ਨਹੀਂ ਤੇ ਬੰਦਾ ਕਈ ਵਾਰੀ ਨਾ, ਤੁਸੀਂ ਧਿਆਨ ਦੇਣਾ, ਸਾਡੇ ਦਿਨ 'ਚ ਕਿੰਨੇ ਕਿੰਨੇ ਘੰਟੇ ਐਵੇਂ ਫਾਲਤੂ ਦੀਆਂ ਅਜਾਇਆਂ ਗੱਲਾਂ 'ਚ ਲੰਘਦੇ ਨੇ, ਫਾਲਤੂ ਜਿਹਨਾਂ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਪਾਲਿਓ ਝਾਤੀ, ਬਿਲਕੁਲ ਫਲਾਣੇ ਦੇ ਘਰ ਗਏ, ਕੋਈ ਬੀਬੀ ਗਈ, ਮੰਨ ਲਓ ਪੜ੍ਹਦੇ ਹੀ ਵੇਖ ਲਏ ਉਹਦੇ ਘਰ ਸੋਹਣੇ, ਬਸ ਉੱਥੋਂ ਹੀ ਗੱਲ ਨਹੀਂ ਪੈਣਾ, ਇਹ ਕਿੰਨੇ ਦੇ ਲਏ, ਕਿੱਥੋਂ ਲਏ, ਇਹ ਕਲੀਆਂ ਕਿੱਥੋਂ, ਫਾਲਤੂ ਬਿਲਕੁਲ। ਜੇ ਬਹਿਣ ਦਾ ਮੌਕਾ ਮਿਲਿਆ ਕਿਸੇ ਦੇ ਕੋਲ, ਉਹਦੇ ਕੋਲੋਂ ਪੁੱਛ, ਦੱਸ ਭੈਣਾ ਤੂੰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਕਿੰਨੇ ਵਜੇ ਉੱਠਦੀ? ਮੈਂ ਬੜਾ ਯਤਨ ਕਰਦੀ ਉੱਠਣ ਦਾ, ਉੱਠਿਆ ਨਹੀਂ ਜਾਂਦਾ, ਕਿਹੜਾ ਢੰਗ ਅਪਣਾਉਂਦੀ ਮੈਨੂੰ ਵੀ ਦੱਸ, ਜਿਹਦੇ ਨਾਲ ਮੇਰਾ ਵੀ ਅੰਮ੍ਰਿਤ ਵੇਲਾ ਬਣੇ। ਹੱਕ ਸਤਨਾਮ, ਤੁਸੀਂ ਵੀ ਬਹਿੰਦੇ ਹੋ ਗੁਰਮੁਖ, ਜਿੰਨੇ ਬੈਠੇ ਹੋ ਯਤਨ ਕਰਿਆ ਕਰੋ, ਜਿਸ ਕਿਸੇ ਨਾਲ ਵੀ ਛੜਿਆ ਅਧਿਆਤਮਕ ਗੱਲ ਛੜੇ। ਹਾਂ ਗ੍ਰਸਤੀ ਹਾਂ ਅਸੀਂ, ਕਿਤੇ ਲੋੜ ਅਨੁਸਾਰ ਕਰਨੀ ਪੈਗੀ, ਦੂਜੀ ਗੱਲ ਕਰੋ, ਬਾਕੀ ਟਾਈਮ ਯਤਨ ਕਰੋ। ਇਹ ਜਪਿਆ ਜਾਵੇ ਕਿ ਵਾਹਿਗੁਰੂ 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 ਵਾਹਿਗੁਰੂ। ਇਹ ਚੱਲੇ ਅੰਦਰ, ਫਾਲਤੂ ਗੱਲਾਂ ਬੰਦ। ਇਹ ਭਾਈ ਲੱਖੂ ਕੀ ਕਹਿੰਦਾ ਗੁਰਸਿੱਖ ਨੂੰ, ਗੁਰਸਿੱਖਾ ਇੱਕ ਤੇ ਤੇਰਾ ਧੰਨਵਾਦ ਤੂੰ ਮੇਰੇ ਘਰ ਚਰਨ ਪਾਏ, ਦੂਜਾ ਧੰਨਵਾਦ ਤੂੰ ਕੋਈ ਦੁਨਿਆਵੀ ਗੱਲ ਨਹੀਂ ਛੇੜੀ ਅਧਿਆਤਮਕ ਛੇੜੀ। ਗੁਰਸਿੱਖ ਨੇ ਕੀ ਪੁੱਛਿਆ ਸੀ, ਭਾਈ ਲੱਖੂ ਦੱਸ ਤੂੰ ਆਪਣੀ ਜ਼ਿੰਦਗੀ ਨੂੰ ਕਿੰਨਾ ਕੁ ਸਮਝਦਾ? ਅਤੇ ਉਸ ਵੇਲੇ ਭਾਈ ਲੱਖੂ ਕਹਿੰਦਾ, ਮੈਂ ਆਪਣੀ ਜ਼ਿੰਦਗੀ ਨੂੰ ਸਮਝਦਾ, ਅੱਜ ਦਾ ਜਿਹੜਾ ਸੂਰਜ ਮੈਂ ਚੜ੍ਹਦਾ ਵੇਖਿਆ, ਕੀ ਪਤਾ ਕੱਲ ਦਾ ਸੂਰਜ ਚੜ੍ਹਦਾ ਵੇਖਣਾ ਵੀ ਹੈ ਕਿ ਨਹੀਂ ਵੇਖਣਾ। ਮੌਤ ਨੂੰ ਇੰਨੀ ਨੇੜੇ ਸਮਝਿਆ, ਨਾਲ ਹੀ ਭਾਈ ਲੱਖੂ ਦੀ ਘਰ ਵਾਲੀ ਬੈਠੀ ਸੀ। ਗੁਰਸਿੱਖ ਨੇ ਪੁੱਛਿਆ, ਭਾਈ ਲੱਖੂ ਦੀ ਘਰ ਵਾਲੀ ਨੂੰ, ਜੀ ਤੁਸੀਂ ਦੱਸੋ ਆਪਣੀ ਜ਼ਿੰਦਗੀ ਨੂੰ ਕਿੰਨਾ ਸਮਝਿਆ। ਅਤੇ ਉਸ ਵੇਲੇ ਭਾਈ ਲੱਖੂ ਦੀ ਘਰ ਵਾਲੀ ਕਹਿੰਦੀ, ਮੈਂ ਆਪਣੀ ਜ਼ਿੰਦਗੀ ਨੂੰ ਇੰਨਾ ਕੁ ਸਮਝਦੀ ਹਾਂ ਜਿਹੜਾ ਪੈਰ ਲੰਘ ਰਿਹਾ। 3 ਘੰਟੇ ਦਾ ਇੱਕ ਪੈਰ ਹੁੰਦਾ ਜੀ, ਅਤੇ 8 ਪੈਰ ਹੁੰਦੇ ਨੇ ਦਿਨ 'ਚ, ਤਾਂ 24 ਘੰਟੇ ਬਣਦੇ। ਕਹਿਣ ਲੱਗੀ, ਜਿਹੜਾ ਇੱਕ ਪੈਰ ਲੰਘ ਰਿਹਾ, ਮੈਂ ਆਪਣੀ ਜ਼ਿੰਦਗੀ ਨੂੰ ਇੰਨਾ ਕੁ ਸਮਝਦੀ ਹਾਂ, ਕੀ ਪਤਾ ਦੂਜਾ ਪੈਰ ਚੜ੍ਹਦਾ ਵੇਖਣਾ ਵੀ ਹੈ ਕਿ ਨਹੀਂ ਤੇ ਨਾਲ ਹੀ ਭਾਈ ਲੱਖੂ ਦੀ ਬੱਚੀ ਖੜੀ ਸੀ, ਉਹਦੇ ਕੋਲੋਂ ਪੁੱਛਿਆ, ਦੱਸ ਬੇਟਾ ਤੂੰ ਕਿੰਨਾ ਕੁ ਸਮਝਦੀ ਆਪਣੀ ਜ਼ਿੰਦਗੀ ਨੂੰ। ਖੈਰ ਬੱਚੀ ਦੀ ਉਮਰ ਛੋਟੀ ਸੀ ਪਰ ਗੁਣਾਂ 'ਚ ਅੱਗੇ ਸੀ। ਗੁਣਾਂ 'ਚ ਇੱਕ ਬੇਨਤੀ ਕਰਾਂ, ਕਿਉਂਕਿ ਗੁਰੂ ਘਰ ਦੇ ਵਿੱਚ ਉਮਰ ਦਾ ਕਦੀ ਵੀ ਕੋਈ ਤਲਕ ਨਹੀਂ ਜੇ ਹੁੰਦਾ। ਕਈ ਵਾਰੀ ਛੋਟੀ ਉਮਰ ਵਾਲਾ ਤੁਹਾਡੇ 'ਚੋਂ ਗੁਣਾਂ ਦੇ ਵਿੱਚ ਕਈ ਗੁਣਾਂ ਅੱਗੇ ਹੋ ਸਕਦਾ, ਗੁਣਾਂ 'ਚ ਛੋਟੀ ਉਮਰ ਵਾਲਾ ਵੀ। ਉਮਰ ਦਾ ਕੋਈ ਤਲਕ ਨਹੀਂ ਗੁਰੂ ਘਰ ਦੇ ਵਿੱਚ। ਜੇ ਉਮਰ ਦਾ ਤਲਕ ਹੁੰਦਾ ਤਾਂ ਕਦੀ ਵੀ 8ਵੇਂ ਗੁਰੂ ਨਾਨਕ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰਗੱਦੀ 'ਤੇ ਬਿਰਾਜਮਾਨ ਨਾ ਹੁੰਦੇ। ਹੱਕ ਸਤਨਾਮ
ਸ੍ਰੀ ਵਾਹਿਗੁਰੂ।
ਉਮਰ ਦਾ ਤਲਕ ਨਹੀਂ ਜੇ ਗੁਰੂ ਘਰ ਦੇ ਵਿੱਚ। ਕਈ ਵਾਰੀ ਛੋਟੀ ਉਮਰ ਵਾਲਾ ਵੀ ਤੁਹਾਡੇ ਤੋਂ ਕਈ ਗੁਣਾ ਅੱਗੇ ਹੋ ਸਕਦਾ, ਗੁਣਾਂ 'ਚ ਪਿਆਰੇ। ਇਸੇ ਲਈ ਤਾਂ ਮਹਾਂਪੁਰਖ ਬਚਨ ਕਰਦੇ ਸੀ, ਉਮਰ ਦੇ ਤਲਕ ਨੂੰ ਛੱਡ ਕੇ ਜੇ ਤੈਨੂੰ ਗੁਣਾਂ 'ਚ ਆਪਣੇ ਤੋਂ ਕੋਈ ਵੱਡਾ ਮਿਲਿਆ, ਉਮਰ ਦਾ ਭਾਵੇਂ ਛੋਟਾ, ਉਹਦੇ ਅੱਗੇ ਝੋਲੀ ਅੱਡੇ ਨਾਮ ਜਪਣ ਵਾਲਿਓ, ਮੇਰੀ ਗਰੀਬ ਦੀ ਝੋਲੀ 'ਚ ਕੁਝ ਪਾ ਕੇ ਜਾਓ। ਅਤੇ ਜੇ ਕੋਈ ਤੈਨੂੰ ਗੁਣਾਂ ਦੇ ਵਿੱਚ ਆਪਣੇ ਬਰਾਬਰ ਦਾ ਮਿਲਿਆ, ਉਹਦੇ ਨਾਲ ਵਿਚਾਰ ਕਰ। ਅਤੇ ਜੇ ਤੈਨੂੰ ਗੁਣਾਂ 'ਚ ਕੋਈ ਛੋਟਾ ਮਿਲਿਆ, ਉਮਰ ਦਾ ਵੱਡਾ, ਉਹਨੂੰ ਕੁਝ ਦੇ। ਹੱਕ ਸਤਨਾਮ। ਗੱਲ ਤਾਂ ਹੈ ਗੁਣਾਂ ਦੀ। ਗੁਣਾਂ ਦੇ ਵਿੱਚ ਕਈ ਵਾਰੀ ਛੋਟੀ ਉਮਰ ਵਾਲੇ ਤੁਹਾਡੇ ਤੋਂ ਕਈ ਗੁਣਾਂ ਅੱਗੇ ਹੋ ਸਕਦੇ ਨੇ ਪਿਆਰੇ। ਹਾਂ, ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ, ਆ ਛੋਟੇ ਸਾਹਿਬਜ਼ਾਦੇ ਉਮਰ ਕਿੰਨੀ ਹੈ, 5 ਤੇ 7 ਸਾਲ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਹੈ ਜੀ, ਉਮਰ ਕਿੰਨੀ ਛੋਟੀ ਪਰ ਅਵਸਥਾ ਕਿੰਨੀ ਉੱਚੀ ਹੈ। ਅੱਗੇ ਵੀ ਦੀਵਾਰ ਉਸਰ ਰਹੀ, ਪਿੱਛੇ ਵੀ, ਸੱਜੇ ਵੀ, ਖੱਬੇ ਵੀ, ਅਤੇ ਦੀਵਾਰਾਂ ਦੇ ਵਿੱਚ ਖਲੋਤੇ ਅਤੇ ਕੀ ਕਹਿੰਦੇ ਜੀ, ਬੋਲੇ ਈ ਸੋ
ਨਿਹਾਲ।
ਕਿਤੇ ਮੌਤ ਦਾ ਡਰ ਹੈ ਹੀ ਨਹੀਂ। ਉਮਰ ਬੇਸ਼ੱਕ ਛੋਟੀ ਹੈ ਪਰ ਪਿਆਰਿਓ ਅੰਦਰਲੀ ਵਿਲ ਪਾਵਰ ਬੜੀ ਵੱਡੀ। ਹੱਕ ਸਤਨਾਮ। ਗੁਣ ਬਹੁਤ ਨੇ। ਤੋ ਖੈਰ ਉੱਥੇ ਹੀ ਆਇਓ, ਇਹ ਭਾਈ ਲੱਖੂ ਦੀ ਬੱਚੀ ਸੀ ਭਾਵੇਂ ਉਮਰ ਦੀ ਛੋਟੀ ਪਰ ਗੁਣਾਂ 'ਚ ਬਹੁਤ ਅੱਗੇ ਸੀ। ਅਤੇ ਗੁਰਸਿੱਖ ਕਹਿੰਦਾ, ਬੇਟਾ ਦੱਸ ਤੂੰ ਆਪਣੀ ਜ਼ਿੰਦਗੀ ਨੂੰ ਕਿੰਨਾ ਕੁ ਸਮਝਦੀ ਹੈ। ਅਤੇ ਉਸ ਵੇਲੇ ਉਹ ਬੱਚੀ ਦੇ ਹੱਥ ਜੁੜੇ ਅਤੇ ਕਹਿਣ ਲੱਗੀ, ਮੈਂ ਆਪਣੀ ਜ਼ਿੰਦਗੀ ਨੂੰ ਇੰਨਾ ਕੁ ਸਮਝਦੀ ਹਾਂ, ਮੌਤ ਨੂੰ ਇੰਨੀ ਨੇੜੇ ਸਮਝਦੀ, ਜਿਹੜਾ 2.5 ਗਿੱਠਾਂ ਦਾ ਸਾਹ ਅੰਦਰ ਗਿਆ, ਕੀ ਪਤਾ ਬਾਹਰ ਮੁੜ ਆਉਣਾ ਵੀ ਹੈ ਕਿ ਨਹੀਂ ਆਉਣਾ। ਉਸ ਵੇਲੇ ਉਸ ਗੁਰਸਿੱਖ ਦੇ ਦੋਵੇਂ ਹੱਥ ਖੜੇ ਹੋ ਗਏ, ਕਹਿਣ ਲੱਗਾ, ਭਾਈ ਲੱਖੂ ਤੂੰ ਵੀ ਧਨ, ਤੇਰੀ ਘਰ ਵਾਲੀ ਵੀ ਧਨ, ਪਰ ਜਿੱਥੇ ਤੇਰੀ ਬੱਚੀ ਪਹੁੰਚੀ ਏ ਇਹਦੀ ਗੱਤ ਮੈਂ ਨਹੀਂ ਕਹਿ ਸਕਦਾ। ਹੱਕ ਸਤਨਾਮ। ਕਿ ਜਿਹੜਾ 2.5 ਗਿੱਠਾਂ ਦਾ ਸਾਹ ਅੰਦਰ ਗਿਆ, ਕੀ ਪਤਾ ਬਾਹਰ ਮੁੜ ਆਉਣਾ ਵੀ ਹੈ ਕਿ ਨਹੀਂ। ਅਸਲੀਅਤ ਜੇ ਬਹੁਤਾ ਕਿਸੇ ਗੱਲ ਦਾ ਮਾਣ ਨਾ ਕਰਿਆ ਕਰੋ ਪਿਆਰੇ, ਨਾ ਕਰਿਆ ਕਰੋ। ਕਿਸ ਚੀਜ਼ ਦਾ ਮਾਣ ਹੈ, ਕਿਸ ਚੀਜ਼ ਦਾ ਸਾਡੇ ਪੱਲੇ ਹੋਵੇ ਕੁਝ, ਤਾਂ ਹੀ ਮਾਣ ਕਰੀਏ ਨਾ। ਉਹ ਤੇਰੀ ਗਰੰਟੀ ਤੇ ਮੈਂ ਕਹਿੰਦਾ, ਬਾਜ਼ਾਰ ਦੀਆਂ ਚੀਜ਼ਾਂ ਦੀ ਗਰੰਟੀ ਹੈ। ਬਾਜ਼ਾਰੋਂ ਜਾਂਦੇ ਹੋ ਨਾ, ਮੈਂ ਕਹਿੰਦਾ ਛੋਟਾ ਜਿਹਾ ਗੈਸ ਦਾ ਲਾਈਟਰ ਹੀ ਲੈ ਕੇ ਆਵੋ, ਦੁਕਾਨਦਾਰ ਉਹਦੀ ਗਰੰਟੀ ਦੇ ਦਿੰਦਾ, ਇਹਦੀ 2 ਸਾਲਾਂ ਦੀ ਗਰੰਟੀ ਹੈ। ਨੇ ਪਰ ਕਈ ਵਾਰੀ ਬੜਾ ਹੈਰਾਨ ਹੁੰਦਾ, ਦਾਸ ਪਿਆਰਿਓ ਉਹ ਜਿਹੜਾ ਗਰੰਟੀ ਦਿੰਦਾ ਉਹਦੀ ਗਰੰਟੀ ਕੋਈ ਨਹੀਂ, ਉਹ ਜਿਹੜਾ ਗਰੰਟੀ ਲੈ ਰਿਹਾ ਉਹਦੀ ਆਪਣੀ ਗਰੰਟੀ ਕੋਈ ਨਹੀਂ। ਹੱਥ ਸਤਨਾਮ। ਉਹ ਸਾਡੀ ਤੁਹਾਡੀ ਗਰੰਟੀ
ਦੁਨਿਆਵੀ ਚੀਜ਼ਾਂ ਦੀ ਗਰੰਟੀ ਤਾਂ ਹੋ ਸਕਦੀ ਸਾਲ ਦੀ, ਦੋਹਾਂ ਸਾਲਾਂ ਦੀ, ਪੰਜਾਂ ਸਾਲਾਂ ਦੀ, ਦਸਾਂ ਸਾਲਾਂ ਦੀ, ਉਹ ਪਰ ਤੁਹਾਡੀ ਸਾਡੀ ਗਰੰਟੀ ਮੇਰੇ ਸਤਿਗੁਰੂ ਨੇ ਬਾਣੀ 'ਚ ਇੰਨੀ ਕੁ ਦਿੱਤੀ, ਬਾਣੀ 'ਚ ਬਸ ਹਮ ਆਦਮੀ ਹਾਂ ਇੱਕਦਮ ਹੀ। ਆ ਜਿਹੜਾ ਢਾਈ ਗਿੱਠਾਂ ਦਾ ਸਾਹ ਅੰਦਰ ਗਿਆ, ਕੀ ਪਤਾ ਬਾਹਰ ਮੁੜ ਆਉਣਾ ਵੀ ਹੈ ਕਿ ਨਹੀਂ ਆਉਣਾ। ਹਮ ਫਿਰ ਕਾਹਦਾ ਮਾਣ ਕਰਨਾ, ਕਿਉਂ ਕਿਉਂ ਇੱਕ ਦੂਜੇ ਨਾਲ ਈਰਖਾ ਕਰਦਾ, ਕਿਉਂ ਇੱਕ ਦੂਜੇ ਨਾਲ ਦਵੈਸ਼ ਦੀਆਂ ਦੀਵਾਰਾਂ ਪਾ ਕੇ ਬੈਠਾ, ਉਹ ਕਿਉਂ ਦੂਜਿਆਂ ਦਾ ਭਲਾ ਨਹੀਂ ਕਰਦਾ, ਕਿਉਂ? ਜੇ ਪਤਾ ਇੱਕ ਦਿਨ ਚਲੇ ਹੀ ਜਾਣਾ। ਆ ਜੇ ਕਿਤੇ ਆ ਪਹਿਲੀ ਜੁਗਤੀ ਹਿਰਦੇ 'ਚ ਵੱਸ ਜੇ ਨਾ ਮੌਤ ਦਾ ਡਰ, ਮੈਂ ਕਹਿੰਦਾ ਜੀਵਨ ਇੰਨਾ ਆਨੰਦਮਈ ਬਣ ਜਾਏਗਾ ਕਹਿਣ ਤੋਂ ਪਰੇ। ਜਿਸ ਮਕਸਦ ਦੇ ਲਈ ਇਹ ਮਨੁੱਖਾ ਜਨਮ ਮਿਲਿਆ ਹੈ, ਆਪਣੇ ਕੇਂਦਰ ਦੇ ਨਾਲ ਜੁੜ ਜਾਈਏ ਤੇ ਇਹ ਫਿਰ ਪਹਿਲਾ ਢੰਗ ਅਪਣਾਉਣਾ ਪਏਗਾ, ਆਪਣੀ ਮੌਤ ਨੂੰ ਚੇਤੇ ਰੱਖਣਾ ਪਏਗਾ। ਪਿਆਰੇ ਅਸਲੀਅਤ ਜਿਹਦੇ 'ਚ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ ਕਿ ਹਮ ਆਦਮੀ ਹਾਂ ਇੱਕਦਮ ਹੀ। ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ, ਬਹੁਤ। ਆ ਜਦੋਂ 3 ਫਰਵਰੀ ਨੂੰ ਪਿੱਛੇ ਦਾਸ ਦਾ ਐਕਸੀਡੈਂਟ ਹੋਇਆ ਸੀ ਨਾ, ਤੇ ਉਸ ਵੇਲੇ ਮੈਨੂੰ ਇੱਕ ਖਿਆਲ ਆਇਆ, ਬਾਅਦ ਵਿੱਚ ਜਦੋਂ ਸੋਚਿਆ ਮੈਂ ਕਿਹਾ ਸੱਚਮੁੱਚ ਕੋਈ ਭਰੋਸਾ ਨਹੀਂ ਬੰਦੇ ਦੀ ਜ਼ਿੰਦਗੀ ਦਾ ਕੋਈ। ਹੁਣ ਜਿਹੜੇ ਰੋਡ 'ਤੇ ਐਕਸੀਡੈਂਟ ਹੁੰਦੇ, ਕਈ ਐਕਸੀਡੈਂਟਾਂ 'ਚ ਮੌਤ ਵੀ ਹੋ ਜਾਂਦੀ ਹੈ ਲੋਕਾਂ ਦੀ, ਪਿਆਰੇ ਉਹਨਾਂ ਨੇ ਵੀ ਤਾਂ ਕਈ ਕਈ ਸਾਲਾਂ ਦੇ ਪ੍ਰੋਗਰਾਮ ਬਣਾਏ ਹੀ ਹੁੰਦੇ ਨੇ ਨਾ। ਹੱਥ ਸਤਿਨਾਮ, 5 ਸਾਲਾਂ ਨੂੰ ਮੈਂ ਆਪਣੀ ਬੇਟੀ ਦੀ ਸ਼ਾਦੀ ਕਰਨੀ ਹੈ ਜਾਂ ਆਹ ਕੰਮ ਕਰਨਾ, ਇੱਦਾਂ ਕਰਨਾ, ਪਰ ਕੋਈ ਭਰੋਸਾ ਘਰੋਂ ਨਿਕਲੇ ਆ ਮੁੜ ਪਰਤਣਾ ਕਿ ਨਹੀਂ? ਨਹੀਂ ਪਿਆਰੇ। ਆ ਬੰਬਈ ਦਾ ਨਾ ਇੱਕ ਖਰਬਪਤੀ ਬੰਦਾ, ਖਰਬਪਤੀ ਮੁੰਬਈ ਦਾ, ਸੰਗਤ ਕਰਨ ਵਾਲਾ, ਸਵੇਰੇ ਤਕਰੀਬਨ 4:45 ਉੱਠਿਆ, 4:45 ਕਹਿੰਦੇ ਨੇ, ਜਿਹੜੀ ਅਟੈਚ ਬਾਥਰੂਮ ਕਮਰਾ ਹੁੰਦਾ ਨਾ, ਅੰਦਰ ਗਿਆ ਫਲੱਸ਼ 'ਚ, ਧਿਆਨ ਦੇਣਾ ਸਾਰੇ ਜੰਗਲ ਪਾਣੀ ਵਰਤਿਆ, ਅਤੇ ਜਦੋਂ ਹੱਥ ਧੋਣ ਦੇ ਲਈ ਸਾਬਣ ਦੇ ਨਾਲ ਟੂਟੀ ਖੋਲ੍ਹੀ ਹੈ ਨਾ, ਟੂਟੀ ਹੱਥ 'ਤੇ ਸਾਬਣ ਮਲ ਲਿਆ, ਅਤੇ ਸਾਬਣ ਮਲਦਿਆਂ ਮਲਦਿਆਂ ਇੱਥੇ ਦਿਲ ਦੇ ਕੋਲ ਬੜੀ ਜ਼ੋਰ ਦੀ ਦਰਦ ਉੱਠੀ। ਧਿਆਨ ਦੇਣਾ ਬੰਦਾ ਕਿੰਨਾ ਕੁ ਭਰੋਸਾ ਜ਼ਿੰਦਗੀ ਦਾ। ਹੁਣ ਹੱਥ ਨਹੀਂ ਧੋਤੇ, ਦਰਦ ਇੰਨੀ ਵੱਧ ਗਈ, ਬਰਦਾਸ਼ਤ ਨਹੀਂ ਹੋਈ ਦਰਦ, ਹੱਥ ਇੱਥੇ ਰੱਖਿਆ, ਅਤੇ ਕਹਿੰਦੇ ਚੱਲ 1 ਮਿੰਟ ਲੰਮੇ ਪੈ ਜਾ। ਅੰਦਰ ਕਮਰੇ 'ਚ ਹੱਥ ਉਸੇ ਤਰ੍ਹਾਂ ਲਿਬੜੇ, ਹੱਥ ਨਹੀਂ ਧੋਤੇ, ਉਸੇ ਤਰ੍ਹਾਂ ਕਮਰੇ 'ਚ ਆ ਕੇ ਬੈੱਡ ਦੇ ਉੱਪਰ ਲੇਟੇ ਆ। ਜਦੋਂ ਘਰ ਵਾਲੀ ਤਕਰੀਬਨ 6:45 ਗਈ, ਅੱਜ ਬਾਹਰ ਨਹੀਂ ਆਏ, ਅਤੇ ਜਦੋਂ ਜਾ ਕੇ ਹਿਲਾਉਂਦੀ ਇਹ ਬੰਦਾ ਹੈ ਹੀ ਨਹੀਂ, ਸੰਗਤ ਕਰਨ ਵਾਲਾ ਸੀ ਇਹ ਪ੍ਰੇਮੀ। ਅਤੇ ਬਾਅਦ 'ਚੋਂ ਫਿਰ ਜਦੋਂ ਡਾਕਟਰਾਂ ਨੂੰ ਬੁਲਾਇਆ, ਅੱਜ ਕੱਲ੍ਹ ਮਸ਼ੀਨਾਂ ਵੀ ਚੱਲ ਪਈਆਂ, ਅਤੇ ਉਸ ਵੇਲੇ ਡਾਕਟਰਾਂ ਨੇ ਦੱਸਿਆ ਜੀ ਤਕਰੀਬਨ 5:45 ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਆਪਣੇ ਸਵਾਸ ਦੇ ਤੇ, ਅਤੇ ਬਾਅਦ 'ਚੋਂ ਉਹਨੇ ਅੰਦਾਜ਼ਾ ਲਾਇਆ ਕਿ ਇੱਦਾਂ ਉੱਠੇ ਨੇ ਆਪਣੇ ਨੇਮ ਮੁਤਾਬਕ, ਜੰਗਲ ਪਾਣੀ ਵੀ ਗਏ ਨੇ, ਟੂਟੀ ਖੋਲ੍ਹੀ ਹੈ, ਸਾਬਣ ਵੀ ਹੱਥ 'ਤੇ ਲਾਇਆ, ਪਰ ਪਿਆਰੇ ਉਹ ਵੇਖ ਲਓ ਜੇ ਉਹਦਾ ਹੁਕਮ ਨਹੀਂ ਤਾਂ ਬੰਦਾ ਹੱਥੋਂ ਸਾਬਣ ਲਾ ਵੀ ਨਹੀਂ ਦੇ ਸਕਦਾ। ਹੱਥ ਸਤਨਾਮ, ਫਿਰ ਕਾਹਦਾ ਮਾਣ ਕਰਦਾ, ਕਿਉਂ? ਆ ਜਿੰਨੀ ਸੰਗਤ ਇੱਥੇ ਬੈਠੀ ਹੋ, ਇੰਨੀ ਕੁ ਗਰੰਟੀ ਜੇ ਸਾਡੀ, ਇੰਨੀ ਕੁ ਇੰਨੀ ਕੁ ਹਮ ਆਦਮੀ ਹਾਂ ਇੱਕਦਮ ਹੀ, ਮੌਲਤ ਮੌਤ ਨਾ ਜਾਣਾ, ਇੰਨੀ ਕੁ ਗਰੰਟੀ ਜੇ ਇਹ ਪਹਿਲੀ ਜੁਗਤੀ ਜ਼ਰੂਰ ਅੱਜ ਆਪਣੇ ਘਰਾਂ 'ਚ ਲੈ ਕੇ ਜਾਇਓ ਸਤਸੰਗੀ ਜ਼ਰੂਰ, ਕਿ ਜੇ ਚਾਹੁੰਦੇ ਹੋ ਆਪਣੇ ਪ੍ਰੀਤਮ ਨੂੰ ਮਿਲਣਾ, ਤਾਂ ਪਹਿਲੀ ਜੁਗਤੀ ਆਪਣੇ ਅੰਦਰ ਮੌਤ ਦਾ ਡਰ ਰੱਖਿਆ ਕਰੋ। ਦੂਜੀ ਜੁਗਤੀ ਜੇ ਸਤਿਗੁਰੂ ਨੇ ਵਿਧ ਬਣਾਈ ਹੋਣੇ ਸਾਂਝੀ ਕਰਦੇ ਹਾਂ, ਜੇ ਕਿਤੇ ਸਮਾਂ ਬਣਿਆ ਫਿਰ ਸਵੇਰ ਦੇ ਦੀਵਾਨ 'ਚ ਵੀ ਸ਼ਬਦ ਇਹੋ ਹੀ ਪੜ੍ਹਾਂਗੇ, ਕੋਸ਼ਿਸ਼ ਕਰਾਂਗੇ, ਅਤੇ ਕੱਲ੍ਹ ਰਾਤੀ ਵੀ ਇਹੋ ਹੀ ਸ਼ਬਦ ਜਿਹੜੀਆਂ 5 ਜੁਗਤੀਆਂ ਆਰੰਭ ਕੀਤੀਆਂ ਨੇ, ਇਹ ਦੋਵੇਂ ਦੀਵਾਨਾਂ 'ਚ ਇਹ ਜੁਗਤੀਆਂ ਪੂਰੀਆਂ ਹੋ ਜਾਣ ਸਤਿਗੁਰੂ ਕਿਰਪਾ ਕਰੇ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਜੇ ਸਤਿਗੁਰੂ ਨੇ ਕਿਰਪਾ ਕੀਤੀ ਹੁਣੇ ਇਹ ਦੂਜੀ ਜੁਗਤੀ ਸਾਂਝੀ ਕਰਾਂਗੇ, ਜਿਵੇਂ ਵੀ ਸਮੇਂ ਦਾ ਹਿਸਾਬ ਬਣਿਆ, ਕੋਈ ਵੀ ਰਸਨਾ ਖਾਲੀ ਨਾ ਰਹੇ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ ਜੀ, ਸਾਰੀ ਸੰਗਤ
सारे प्यार दे नाल कहो अंदरों पायो अज तरला एहो जे ढंग नाल पायो कि अज मेरा सतगुरु कृपा करके पसीच के झोलियां अज भरे साडियां मेरा दाता करो जी कृपा सारे
आण मिलावे आण मिलावे आण मिलावे आण मिलावे
आण मिलावे आण मिलावे
ओ मेरा प्रीतम प्याना कोई आण मिलावे
मेरा प्रीतम प्याना
सारे भाई बोलो तीजी बारी सारिया बीबियां भैणा गज वज के पायो तरला जी
सतगुर मेले सतगुर मेले
देखो
ਸਤਿਗੁਰ ਮੇਲੇ ਸਤਿਗੁਰ ਮੇਲੇ
ਸਤਿਗੁਰ ਮੇਲੇ ਸਤਿਗੁਰ ਮੇਲੇ
ਸਤਿਗੁਰ ਮੇਲੇ ਸਤਿਗੁਰ
ਮੇਲੇ ਸਤਿਗੁਰ ਮੇਲੇ ਸਤਿਗੁਰ ਮੇਲੇ
ਦਰਸ਼ਨ ਤਾਈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਸਤਿਗੁਰ ਮੇਲੇ ਸਤਿਗੁਰ ਮੇਲੇ ਕਿਰਪਾ ਕਰੇ
ਪ੍ਰੀਤਮ ਪਿਆਰਾ